ਹੋਸ਼ਿਆ ਅਧਿਆਏ 1 ਇਹ ਯਹੋਵਾ ਦੀ ਉਹ ਬਾਣੀ ਹੈ ਜਿਹੜੀ ਬੇਰੀ ਦੇ ਪੁੱਤਰ ਹੋਸ਼ਿਆ ਨੂੰ ਉਸ ਸਮੇਂ ਆਈ ਜਦੋਂ ਯਹੂਦਾ ਦੇ ਉੱਤੇ ਰਾਜਾ ਉਜ਼ੀਆ, ਯੋਥਾਮ, ਆਹਾਜ਼ ਅਤੇ ਹਿਜ਼ਕੀਆ ਦਾ ਰਾਜ ਸੀ ਅਤੇ ਇਸਰਾਇਲ ਦੇ ਉੱਤੇ ਰਾਜਾ ਯੋਆਸ਼ ਦੇ ਪੁੱਤਰ ਯਾਰਾਬੁਆਮ ਦਾ ਰਾਜ ਸੀ। ਜਦ ਯਹੋਵਾ ਪਹਿਲਾਂ ਹੋਸ਼ਿਆ ਦੇ ਰਾਹੀਂ ਬੋਲਿਆ ਤਾਂ ਯਹੋਵਾ ਨੇ ਹੋਸ਼ਿਆ ਨੂੰ ਆਖਿਆ, ਜਾ ਕੇ ਇੱਕ ਵੇਸਵਾ ਔਰਤ ਨਾਲ ਵਿਆਹ ਕਰ, ਉਹ ਵਿਭਚਾਰ ਦੇ ਬੱਚਿਆਂ ਨੂੰ ਜਨਮ ਦੇਵੇਗੀ, ਕਿਉਂ ਜੋ ਦੇਸ਼ ਨੇ ਯਹੋਵਾ ਨੂੰ ਛੱਡ ਕੇ ਵੱਡਾ ਵਿਭਚਾਰ ਕੀਤਾ ਹੈ। ਤਾਂ ਉਸਨੇ ਜਾ ਕੇ ਦਿਬਲਾਇਮ ਦੀ ਧੀ ਗੋਮਰ ਨੂੰ ਵਿਆਹ ਲਿਆ, ਉਹ ਗਰਭਵਤੀ ਹੋਈ ਅਤੇ ਉਹਦੇ ਲਈ ਪੁੱਤਰ ਨੂੰ ਜਨਮ ਦਿੱਤਾ। ਯਹੋਵਾ ਨੇ ਉਹਨੂੰ ਆਖਿਆ, ਉਸਦਾ ਨਾਮ ਯਜ਼ਰੇਲ ਰੱਖ, ਕਿਉਂ ਜੋ ਥੋੜੇ ਸਮੇਂ ਵਿੱਚ ਮੈਂ ਯਜ਼ਰੇਲ ਦੇ ਖੂਨ ਦੀ ਸਜ਼ਾ ਯੇਹੂ ਦੇ ਘਰਾਣੇ ਉੱਤੇ ਲਿਆਵਾਂਗਾ ਅਤੇ ਇਸਰਾਇਲ ਦੇ ਘਰਾਣੇ ਦੇ ਰਾਜ ਨੂੰ ਖਤਮ ਕਰ ਦਿਆਂਗਾ। ਫਿਰ ਉਸੇ ਦਿਨ ਇਸ ਤਰ੍ਹਾਂ ਹੋਵੇਗਾ ਕਿ ਮੈਂ ਇਸਰਾਇਲ ਦਾ ਤਨੁੱਖ ਯਜ਼ਰੇਲ ਦੀ ਵਾਦੀ ਵਿੱਚ ਭੰਨ ਸੁੱਟਾਂਗਾ। ਉਹ ਫਿਰ ਗਰਭਵਤੀ ਹੋਈ ਅਤੇ ਇੱਕ ਧੀ ਨੂੰ ਜਨਮ ਦਿੱਤਾ ਅਤੇ ਉਸਨੇ ਉਹਨੂੰ ਆਖਿਆ, ਇਸਦਾ ਨਾਮ ਲੋ ਰੁਹਾਮਾ ਰੱਖ, ਕਿਉਂ ਜੋ ਮੈਂ ਫਿਰ ਇਸਰਾਇਲ ਦੇ ਘਰਾਣੇ ਉੱਤੇ ਹੋਰ ਰਹਿਮ ਨਹੀਂ ਕਰਾਂਗਾ ਅਤੇ ਉਹਨਾਂ ਨੂੰ ਕਦੇ ਵੀ ਮਾਫ਼ ਨਾ ਕਰਾਂਗਾ, ਪਰ ਮੈਂ ਯਹੂਦਾ ਦੇ ਘਰਾਣੇ ਉੱਤੇ ਰਹਿਮ ਕਰਾਂਗਾ ਅਤੇ ਮੈਂ ਉਹਨਾਂ ਨੂੰ ਤਨੁੱਖ, ਤਲਵਾਰ, ਲੜਾਈ, ਘੋੜਿਆਂ ਜਾਂ ਸਵਾਰਾਂ ਨਾਲ ਨਾ ਬਚਾਵਾਂਗਾ, ਸਗੋਂ ਯਹੋਵਾ ਉਹਨਾਂ ਦੇ ਪਰਮੇਸ਼ਰ ਦੇ ਦੁਆਰਾ ਬਚਾਵਾਂਗਾ। ਲੋ ਰੁਹਾਮਾ ਦਾ ਦੁੱਧ ਛੁਡਾਉਣ ਤੋਂ ਬਾਅਦ ਉਹ ਇਸਤਰੀ ਗਰਭਵਤੀ ਹੋਈ ਅਤੇ ਪੁੱਤਰ ਨੂੰ ਜਨਮ ਦਿੱਤਾ। ਤਾਂ ਉਸਨੂੰ ਆਖਿਆ, ਇਹਦਾ ਨਾਮ ਲੋ ਅੰਮੀ ਰੱਖ, ਕਿਉਂ ਜੋ ਤੁਸੀਂ ਮੇਰੀ ਪਰਜਾ ਨਹੀਂ ਹੋ ਅਤੇ ਮੈਂ ਤੁਹਾਡਾ ਪਰਮੇਸ਼ਰ ਨਹੀਂ ਹਾਂ। ਇਸਰਾਇਲੀਆਂ ਦੀ ਗਿਣਤੀ ਸਮੁੰਦਰ ਦੀ ਰੇਤ ਵਾਂਗੂ ਹੋਵੇਗੀ, ਜਿਹੜੀ ਮਿਣੀ ਅਤੇ ਗਿਣੀ ਨਹੀਂ ਜਾ ਸਕਦੀ। ਇਸ ਤਰ੍ਹਾਂ ਹੋਵੇਗਾ ਕਿ ਜਿੱਥੇ ਉਹਨਾਂ ਨੂੰ ਇਹ ਆਖਿਆ ਗਿਆ ਸੀ, ਤੁਸੀਂ ਮੇਰੀ ਪਰਜਾ ਨਹੀਂ ਹੋ, ਉੱਥੇ ਹੀ ਉਹਨਾਂ ਨੂੰ ਆਖਿਆ ਜਾਵੇਗਾ, ਤੁਸੀਂ ਜਿਉਂਦੇ ਪਰਮੇਸ਼ਰ ਦੇ ਪੁੱਤਰ ਹੋ। ਯਹੂਦੀ ਅਤੇ ਇਸਰਾਇਲੀ ਫਿਰ ਇਕੱਠੇ ਹੋਣਗੇ ਅਤੇ ਉਹ ਆਪਣੇ ਲਈ ਇੱਕ ਆਗੂ ਠਹਿਰਾਉਣਗੇ। ਉਹ ਇਸ ਦੇਸ਼ ਵਿੱਚੋਂ ਉਤਾਹਾਂ ਜਾਣਗੇ, ਕਿਉਂ ਜੋ ਇਸਰਾਇਲ ਦਾ ਦਿਨ ਮਹਾਨ ਹੋਵੇਗਾ। ਹੋਸ਼ਿਆ ਅਧਿਆਏ 10 ਇਸਰਾਇਲ ਹਰੀ ਭਰੀ ਵੇਲ ਹੈ ਜੋ ਫਲ ਦਿੰਦੀ ਹੈ। ਜਿੰਨਾ ਉਹਨਾਂ ਦਾ ਫਲ ਵਧਿਆ, ਓਨੀਆਂ ਉਸਨੇ ਜਗਵੇਦੀਆਂ ਵਧਾਈਆਂ। ਜਿਵੇਂ ਉਹਦਾ ਦੇਸ਼ ਚੰਗਾ ਹੋ ਗਿਆ, ਤਿਵੇਂ ਉਹਨਾਂ ਨੇ ਥੰਮ ਚੰਗੇ ਬਣਾਏ। ਉਹ ਦੋ ਦਿਲੇ ਹਨ, ਹੁਣ ਉਹ ਦੋਸ਼ੀ ਠਹਿਰਨਗੇ। ਉਹ ਉਹਨਾਂ ਦੀਆਂ ਜਗਵੇਦੀਆਂ ਨੂੰ ਢਾ ਸੁੱਟੇਗਾ, ਉਹ ਉਹਨਾਂ ਦੇ ਥੰਮਾਂ ਨੂੰ ਤੋੜ ਛੱਡੇਗਾ। ਹੁਣ ਉਹ ਤਾਂ ਆਖਣਗੇ, ਸਾਡਾ ਰਾਜਾ ਨਹੀਂ, ਕਿਉਂ ਜੋ ਅਸੀਂ ਯਹੋਵਾ ਤੋਂ ਨਹੀਂ ਡਰਦੇ, ਅਤੇ ਰਾਜਾ ਸਾਡੇ ਲਈ ਕੀ ਕਰੇਗਾ? ਉਹਨਾਂ ਦੀਆਂ ਗੱਲਾਂ ਹੀ ਗੱਲਾਂ ਹਨ, ਉਹ ਝੂਠੀਆਂ ਸੌਹਾਂ ਨਾਲ ਨੇਮ ਬੰਨਦੇ ਹਨ। ਸੋ ਨਿਆਂ ਜ਼ਹਿਰੀਲੇ ਪੌਦਿਆਂ ਵਾਂਗੂ ਖੇਤ ਦੀਆਂ ਕਿਆਰੀਆਂ ਵਿੱਚ ਉੱਗ ਪੈਂਦਾ ਹੈ। ਸਾਮਰਿਆ ਦੇ ਵਾਸੀ ਬੈਤ ਆਵਨ ਦੀਆਂ ਵੱਛੀਆਂ ਲਈ ਕੰਬਣਗੇ, ਕਿਉਂ ਜੋ ਉਸਦੇ ਲੋਕ ਉਸ ਉੱਤੇ ਸੋਗ ਕਰਨਗੇ, ਨਾਲੇ ਉਸਦੇ ਪੁਜਾਰੀ ਵੀ ਜਿਹੜੇ ਉਸ ਉੱਤੇ ਖੁਸ਼ੀ ਮਨਾਉਂਦੇ ਸਨ, ਉਸਦੇ ਪ੍ਰਤਾਪ ਦੇ ਕਾਰਨ ਜੋ ਉਸ ਤੋਂ ਜਾਂਦਾ ਰਿਹਾ। ਨਾਲੇ ਉਹ ਅਸ਼ੂਰ ਨੂੰ ਲੈਜਾਇਆ ਜਾਵੇਗਾ, ਉਹ ਝਗੜਾਲੂ ਰਾਜੇ ਲਈ ਨਜ਼ਰਾਨਾ ਹੋਵੇਗਾ। ਇਫਰਾਹੀਮ ਸ਼ਰਮ ਖਾਵੇਗਾ ਅਤੇ ਇਸਰਾਇਲ ਆਪਣੀ ਲੱਕੜੀ ਦੇ ਬੁੱਤਾਂ ਤੋਂ ਸ਼ਰਮਿੰਦਾ ਹੋਵੇਗਾ। ਸਾਮਰਿਆ ਦਾ ਰਾਜਾ ਇਸ ਤਰ੍ਹਾਂ ਕੱਟਿਆ ਜਾਵੇਗਾ ਜਿਵੇਂ ਪਾਣੀ ਦੇ ਉੱਤੇ ਬੁਲਬੁਲੇ ਹੁੰਦੇ ਹਨ। ਆਵਨ ਦੇ ਉੱਚੇ ਸਥਾਨ, ਇਸਰਾਇਲ ਦਾ ਪਾਪ ਨਾਸ ਕੀਤੇ ਜਾਣਗੇ। ਉਹਦੀਆਂ ਜਗਵੇਦੀਆਂ ਉੱਤੇ ਕੰਡੇ ਤੇ ਕੰਡਿਆਲੇ ਚੜਨਗੇ। ਉਹ ਪਹਾੜਾਂ ਨੂੰ ਆਖਣਗੇ, ਸਾਨੂੰ ਢੱਕ ਲਓ ਅਤੇ ਟਿੱਲਿਆਂ ਨੂੰ ਸਾਡੇ ਉੱਤੇ ਡਿੱਗ ਪਓ। ਹੇ ਇਸਰਾਇਲ, ਤੂੰ ਗਿਬਾਹ ਦੇ ਦਿਨਾਂ ਤੋਂ ਪਾਪ ਕਰਦਾ ਆਇਆ ਹੈ, ਉਹ ਉੱਥੇ ਹੀ ਲੱਗੇ ਰਹੇ। ਭਲਾ ਲੜਾਈ ਗਿਬਾਹ ਵਿੱਚ ਕੁਪੱਤੇ ਪੁੱਤਰਾਂ ਉੱਤੇ ਨਾ ਆ ਪਵੇਗੀ? ਜਦ ਮੈਂ ਚਾਹਾਂ ਮੈਂ ਉਹਨਾਂ ਨੂੰ ਤਾੜਾਂਗਾ ਅਤੇ ਉਮਤਾਂ ਉਹਨਾਂ ਦੇ ਵਿਰੁੱਧ ਇਕੱਠੀਆਂ ਕੀਤੀਆਂ ਜਾਣਗੀਆਂ, ਜਦ ਉਹ ਆਪਣੀਆਂ ਦੋ ਬੁਰਿਆਈਆਂ ਲਈ ਗੁਲਾਮ ਕੀਤੇ ਜਾਣਗੇ। ਇਫਰਾਹੀਮ ਸਿਖਾਈ ਹੋਈ ਵੱਛੀ ਹੈ ਜਿਹੜੀ ਗਾਂ ਨੂੰ ਪਸੰਦ ਕਰਦੀ ਹੈ, ਅਤੇ ਮੈਂ ਉਹਦੀ ਸੋਹਣੀ ਧੌਣ ਦਾ ਸਰਫਾ ਕੀਤਾ। ਮੈਂ ਇਫਰਾਹੀਮ ਨੂੰ ਜੋਤਾਂਗਾ, ਯਹੂਦਾ ਹੱਲ ਵਾਹੇਗਾ, ਯਾਕੂਬ ਉਹਦੇ ਲਈ ਢੀਮਾ ਭੰਨੇਗਾ। ਆਪਣੇ ਲਈ ਧਰਮ ਬੀਜੋ, ਦਇਆ ਅਨੁਸਾਰ ਫਸਲ ਵੱਢੋ, ਆਪਣੀ ਪਈ ਹੋਈ ਜ਼ਮੀਨ ਵਿੱਚ ਹੱਲ ਚਲਾਓ। ਇਹ ਯਹੋਵਾ ਨੂੰ ਖੋਜਣ ਦਾ ਸਮਾਂ ਹੈ, ਜਦ ਤੱਕ ਉਹ ਨਾ ਆਵੇ ਅਤੇ ਤੁਹਾਡੇ ਉੱਤੇ ਧਰਮ ਨਾ ਵਰਾਵੇ। ਤੁਸੀਂ ਦੁਸ਼ਟਪੁਣੇ ਦੀ ਵਾਹੀ ਕੀਤੀ, ਤੁਸੀਂ ਬੁਰਿਆਈ ਵੱਢੀ, ਤੁਸੀਂ ਝੂਠ ਦਾ ਫਲ ਖਾਧਾ, ਕਿਉਂ ਜੋ ਤੂੰ ਆਪਣੇ ਰਾਹ ਉੱਤੇ ਆਪਣੇ ਸੂਰਮਿਆਂ ਦੀ ਵਾਫਰੀ ਉੱਤੇ ਭਰੋਸਾ ਕੀਤਾ। ਰੌਲਾ ਤੇਰੇ ਲੋਕਾਂ ਵਿੱਚ ਉੱਠੇਗਾ ਅਤੇ ਤੇਰੇ ਸਾਰੇ ਗੜ ਬਰਬਾਦ ਕੀਤੇ ਜਾਣਗੇ, ਜਿਵੇਂ ਸ਼ਲਮਨ ਨੇ ਯੁੱਧ ਦੇ ਦਿਨ ਬੈਤ ਅਰਬੇਲ ਨੂੰ ਬਰਬਾਦ ਕੀਤਾ, ਮਾਂ ਬੱਚਿਆਂ ਸਣੇ ਪਟਕਾਈ ਗਈ। ਇਸ ਲਈ ਬੈਤੇਲ ਤੁਹਾਡੀ ਵੱਡੀ ਬਦੀ ਦੇ ਕਾਰਨ ਤੁਹਾਡੇ ਨਾਲ ਇਸੇ ਤਰ੍ਹਾਂ ਕਰੇਗਾ। ਸਵੇਰ ਨੂੰ ਇਸਰਾਇਲ ਦਾ ਰਾਜਾ ਪੂਰੀ ਤਰ੍ਹਾਂ ਹੀ ਮਿਟਾਇਆ ਜਾਵੇਗਾ। ਹੋਸ਼ਿਆ ਅਧਿਆਏ 11। ਜਦ ਇਸਰਾਇਲ ਬੱਚਾ ਸੀ ਮੈਂ ਉਹਨੂੰ ਪਿਆਰ ਕੀਤਾ ਅਤੇ ਆਪਣੇ ਪੁੱਤਰ ਨੂੰ ਮਿਸਰ ਵਿੱਚੋਂ ਬੁਲਾਇਆ। ਜਿੰਨਾ ਉਹਨਾਂ ਨੇ ਇਸਰਾਇਲ ਨੂੰ ਬੁਲਾਇਆ ਉਨੀ ਦੂਰ ਉਹ ਉਹਨਾਂ ਤੋਂ ਚਲੇ ਗਏ। ਉਹਨਾਂ ਨੇ ਬਾਲਾਂ ਲਈ ਬਲੀਆਂ ਚੜਾਈਆਂ ਅਤੇ ਮੂਰਤੀਆਂ ਲਈ ਧੂਫ ਤਖਾਈ। ਮੈਂ ਇਫਰਾਇਮ ਨੂੰ ਤੁਰਨਾ ਸਿਖਾਇਆ, ਮੈਂ ਉਹਨਾਂ ਨੂੰ ਆਪਣੀਆਂ ਬਾਹਾਂ ਉੱਤੇ ਚੁੱਕ ਲਿਆ, ਪਰ ਉਹਨਾਂ ਨਾ ਜਾਣਿਆ ਕਿ ਮੈਂ ਉਹਨਾਂ ਨੂੰ ਚੰਗਾ ਕੀਤਾ। ਮੈਂ ਉਹਨਾਂ ਨੂੰ ਆਦਮੀ ਦੇ ਰੱਸਿਆਂ ਨਾਲ ਅਤੇ ਪ੍ਰੇਮ ਦੇ ਬੰਧਨਾਂ ਨਾਲ ਖਿੱਚਿਆ। ਮੈਂ ਉਹਨਾਂ ਲਈ ਉਹ ਬਣਿਆ ਜੋ ਉਹਨਾਂ ਦੇ ਜਬਾੜਿਆਂ ਉੱਤੋਂ ਲਗਾਮ ਖੋਲਦਾ ਹੈ। ਮੈਂ ਉਹਨਾਂ ਦੀ ਵੱਲ ਝੁੱਕ ਕੇ ਖਵਾਇਆ। ਉਹ ਮਿਸਰ ਦੇਸ਼ ਵਿੱਚ ਨਾ ਮੁੜਨਗੇ, ਪਰ ਅਸ਼ੂਰ ਉਹਨਾਂ ਦਾ ਰਾਜਾ ਹੋਵੇਗਾ, ਕਿਉਂ ਜੋ ਉਹਨਾਂ ਨੇ ਮੁੜਨ ਦਾ ਇਨਕਾਰ ਕੀਤਾ। ਤਲਵਾਰ ਉਹਨਾਂ ਦੇ ਸ਼ਹਿਰਾਂ ਉੱਤੇ ਆ ਪਵੇਗੀ ਅਤੇ ਉਹਨਾਂ ਦੇ ਅਰਲਾਂ ਨੂੰ ਮੁਕਾ ਦੇਵੇਗੀ ਅਤੇ ਉਹਨਾਂ ਦੀਆਂ ਯੋਜਨਾਵਾਂ ਦੇ ਕਾਰਨ ਉਹਨਾਂ ਨੂੰ ਖਾ ਲਵੇਗੀ। ਮੇਰੇ ਲੋਕ ਮੇਰੇ ਤੋਂ ਫਿਰ ਜਾਣ ਲਈ ਦ੍ਰਿੜ ਹਨ। ਉਹ ਆਤਮਹਾਨ ਨੂੰ ਪੁਕਾਰਦੇ ਹਨ, ਪਰ ਉਹ ਮਿਲ ਕੇ ਉਹਨੂੰ ਨਾ ਵਡਿਆਉਣਗੇ। ਹੇ ਇਫਰਾਇਮ, ਮੈਂ ਤੈਨੂੰ ਕਿਵੇਂ ਛੱਡਾਂ? ਹੇ ਇਸਰਾਇਲ, ਮੈਂ ਤੈਨੂੰ ਕਿਵੇਂ ਤਿਆਗ ਦਿਆਂ? ਮੈਂ ਤੈਨੂੰ ਕਿਵੇਂ ਅਦਮਾ ਵਾਂਗੂ ਕਰਾਂ? ਮੈਂ ਤੇਰੇ ਨਾਲ ਕਿਵੇਂ ਸਬੋਇਮ ਵਾਂਗੂ ਵਰਤਾਓ ਕਰਾਂ? ਮੇਰਾ ਦਿਲ ਮੇਰੇ ਅੰਦਰ ਬਦਲ ਗਿਆ, ਮੇਰਾ ਤਰਸ ਪੂਰੀ ਤਰ੍ਹਾਂ ਗਰਮ ਅਤੇ ਨਰਮ ਹੋ ਗਿਆ। ਮੈਂ ਆਪਣੇ ਤੇਜ਼ ਕ੍ਰੋਧ ਅਨੁਸਾਰ ਵਿਹਾਰ ਨਹੀਂ ਕਰਾਂਗਾ। ਮੈਂ ਇਫਰਾਇਮ ਦੇ ਨਾਸ਼ ਕਰਨ ਲਈ ਨਹੀਂ ਮੁੜਾਂਗਾ। ਮੈਂ ਪਰਮੇਸ਼ਰ ਹਾਂ, ਇਨਸਾਨ ਨਹੀਂ। ਮੈਂ ਤੇਰੇ ਵਿਚਕਾਰ ਪਵਿੱਤਰ ਪੁਰਖ ਹਾਂ। ਮੈਂ ਕ੍ਰੋਧ ਨਾਲ ਨਹੀਂ ਆਵਾਂਗਾ। ਉਹ ਯਹੋਵਾ ਦੇ ਪਿੱਛੇ ਚੱਲਣਗੇ, ਉਹ ਬੱਬਰ ਸ਼ੇਰ ਵਾਂਗੂ ਗੱਜੇਗਾ। ਜਦ ਉਹ ਗੱਜੇਗਾ, ਉਹਦੇ ਪੁੱਤਰ ਕੰਬਦੇ ਹੋਏ ਪੱਛਮ ਵੱਲੋਂ ਆਉਣਗੇ। ਉਹ ਮਿਸਰ ਵਿੱਚੋਂ ਪੰਛੀ ਵਾਂਗੂ ਅਤੇ ਅਸ਼ੂਰ ਦੇ ਦੇਸ਼ ਵਿੱਚੋਂ ਘੁੱਗੀ ਵਾਂਗੂ ਕੰਬਦੇ ਹੋਏ ਆਉਣਗੇ, ਅਤੇ ਮੈਂ ਉਹਨਾਂ ਨੂੰ ਉਹਨਾਂ ਦੇ ਘਰਾਂ ਵਿੱਚ ਵਸਾਵਾਂਗਾ। ਯਹੋਵਾ ਦਾ ਵਾਕ ਹੈ। ਇਫਰਾਇਮ ਨੇ ਮੈਨੂੰ ਝੂਠ ਨਾਲ ਅਤੇ ਇਸਰਾਇਲ ਦੇ ਘਰਾਣੇ ਨੇ ਮੈਨੂੰ ਧੋਖੇ ਨਾਲ ਘੇਰ ਲਿਆ ਹੈ, ਪਰ ਯਹੂਦਾ ਹੁਣ ਤੱਕ ਪਰਮੇਸ਼ਰ ਨਾਲ ਚੱਲਦਾ ਰਿਹਾ ਅਤੇ ਪਵਿੱਤਰ ਪੁਰਖ ਦਾ ਵਫ਼ਾਦਾਰ ਰਿਹਾ ਹੈ। ਹੋਸ਼ਿਆ ਅਧਿਆਏ 12। ਇਫਰਾਇਮ ਹਵਾ ਖਾਂਦਾ ਹੈ ਅਤੇ ਪੂਰਬੀ ਹਵਾ ਦਾ ਪਿੱਛਾ ਕਰਦਾ ਹੈ। ਉਹ ਸਾਰਾ ਦਿਨ ਝੂਠ ਤੇ ਲੁੱਟਮਾਰ ਵਧਾਉਂਦੇ ਹਨ। ਉਹ ਅਸ਼ੂਰ ਨਾਲ ਨੇਮ ਬੰਨਦਾ ਹੈ ਅਤੇ ਮਿਸਰ ਨੂੰ ਤੇਲ ਲੈ ਜਾਇਆ ਜਾਂਦਾ ਹੈ। ਯਹੋਵਾ ਦਾ ਯਹੂਦਾ ਨਾਲ ਝਗੜਾ ਹੈ। ਉਹ ਯਾਕੂਬ ਨੂੰ ਉਸਦੀਆਂ ਚਾਲਾਂ ਅਨੁਸਾਰ ਸਜ਼ਾ ਦੇਵੇਗਾ। ਉਹ ਉਸਦੀਆਂ ਕਰਨੀਆਂ ਅਨੁਸਾਰ ਉਸਨੂੰ ਬਦਲਾ ਦੇਵੇਗਾ। ਉਸਨੇ ਕੁੱਖ ਵਿੱਚ ਆਪਣੇ ਭਰਾ ਦੀ ਅੱਡੀ ਫੜੀ ਅਤੇ ਆਪਣੀ ਜਵਾਨੀ ਵਿੱਚ ਪਰਮੇਸ਼ਰ ਨਾਲ ਘੋਲ ਕੀਤਾ। ਹਾਂ, ਉਸਨੇ ਦੂਤ ਨਾਲ ਘੋਲ ਕੀਤਾ ਅਤੇ ਪ੍ਰਬਲ ਪੈ ਗਿਆ। ਉਸਨੇ ਰੋ ਕੇ ਉਹਦੀ ਦਇਆ ਮੰਗੀ। ਉਸਨੇ ਉਹਨੂੰ ਬੈਤੇਲ ਵਿੱਚ ਲੱਭਾ ਅਤੇ ਉੱਥੇ ਉਹ ਉਸ ਨਾਲ ਬੋਲਿਆ। ਯਹੋਵਾ ਸੈਨਾ ਦਾ ਪਰਮੇਸ਼ਰ, ਯਹੋਵਾ ਉਸਦਾ ਯਾਦਗਾਰੀ ਨਾਮ ਹੈ। ਤੂੰ ਆਪਣੇ ਪਰਮੇਸ਼ਰ ਵੱਲ ਮੁੜ, ਦਇਆ ਅਤੇ ਨਿਆਂ ਦੀ ਪਾਲਣਾ ਕਰ ਅਤੇ ਸਦਾ ਆਪਣੇ ਪਰਮੇਸ਼ਰ ਦੀ ਉਡੀਕ ਕਰ। ਉਹ ਵਪਾਰੀ ਹੈ, ਉਹਦੇ ਹੱਥ ਵਿੱਚ ਧੋਖੇ ਦੀ ਤੱਕੜੀ ਹੈ, ਉਹ ਧੱਕੇਖੋਰੀ ਨੂੰ ਪਿਆਰ ਕਰਦਾ ਹੈ। ਇਫਰਾਇਮ ਕਹਿੰਦਾ ਹੈ, ਮੈਂ ਸੱਚਮੁੱਚ ਧਨੀ ਹੋ ਗਿਆ ਹਾਂ, ਮੈਂ ਆਪਣੇ ਲਈ ਧਨ ਜੋੜਿਆ ਹੈ, ਮੇਰੀ ਸਾਰੀ ਕਮਾਈ ਵਿੱਚ ਉਹ ਮੇਰੇ ਵਿੱਚ ਕੋਈ ਬਦੀ ਜਿਹੜੀ ਪਾਪ ਹੈ ਨਾ ਪਾਉਣਗੇ। ਪਰ ਮੈਂ ਮਿਸਰ ਦੇਸ਼ ਤੋਂ ਯਹੋਵਾ ਤੇਰਾ ਪਰਮੇਸ਼ਰ ਰਿਹਾ ਹਾਂ। ਮੈਂ ਤੈਨੂੰ ਤੰਬੂਆਂ ਵਿੱਚ ਫੇਰ ਵਸਾਵਾਂਗਾ, ਜਿਵੇਂ ਠਹਿਰਾਏ ਹੋਏ ਪਰਬਾਂ ਦੇ ਦਿਨਾਂ ਵਿੱਚ। ਮੈਂ ਨਬੀਆਂ ਨਾਲ ਗੱਲ ਕੀਤੀ, ਮੈਂ ਦਰਸ਼ਨ ਤੇ ਦਰਸ਼ਨ ਦਿੱਤਾ ਅਤੇ ਨਬੀਆਂ ਦੇ ਰਾਹੀਂ ਦ੍ਰਿਸ਼ਟਾਂਤ ਵਰਤੇ। ਜੇ ਗਿਲਿਆਦ ਵਿੱਚ ਬੁਰਿਆਈ ਹੈ, ਉਹ ਜ਼ਰੂਰ ਨਿਕੰਮੇ ਹੋ ਜਾਣਗੇ। ਉਹ ਗਿਲਗਾਲ ਵਿੱਚ ਵਹਿੜ ਕੇ ਕੱਟਦੇ ਹਨ, ਪਰ ਉਹਨਾਂ ਦੀਆਂ ਜਗਵੇਦੀਆਂ ਖੇਤ ਦੇ ਸਿਆੜਾਂ ਉੱਤੇ ਢੇਰਾਂ ਵਰਗੀਆਂ ਹਨ। ਯਾਕੂਬ ਆਰਾਮ ਦੇ ਰਣ ਨੂੰ ਭੱਜ ਗਿਆ। ਇਸਰਾਇਲ ਨੇ ਔਰਤ ਲਈ ਟਹਿਲ ਸੇਵਾ ਕੀਤੀ ਅਤੇ ਔਰਤ ਲਈ ਭੇਡਾਂ ਦੀ ਰਾਖੀ ਕੀਤੀ। ਯਹੋਵਾ ਨਬੀ ਦੇ ਰਾਹੀਂ ਇਸਰਾਇਲ ਨੂੰ ਮਿਸਰੋਂ ਕੱਢ ਲੈ ਆਇਆ ਅਤੇ ਨਬੀ ਦੇ ਰਾਹੀਂ ਉਹ ਸੰਭਾਲੇ ਗਏ। ਇਫਰਾਇਮ ਨੇ ਕੌੜਾ ਕ੍ਰੋਧ ਚੜਾਇਆ, ਸੋ ਉਹਦੇ ਖੂਨ ਉਹਦੇ ਉੱਤੇ ਰੱਖੇ ਜਾਣਗੇ ਅਤੇ ਉਹਦੀ ਨਿੰਦਿਆ ਉਹਦਾ ਪ੍ਰਭੂ ਉਹਦੇ ਉੱਤੇ ਹੀ ਮੋੜੇਗਾ। ਹੋਸ਼ਿਆ ਅਧਿਆਏ 13। ਜਦ ਇਫਰਾਇਮ ਬੋਲਦਾ ਸੀ ਤਾਂ ਕਾਂਬਾ ਆ ਪੈਂਦਾ ਸੀ। ਉਹ ਇਸਰਾਇਲ ਵਿੱਚ ਉੱਚਾ ਕੀਤਾ ਗਿਆ, ਪਰ ਉਸਨੇ ਬਾਲ ਦੀ ਉਪਾਸਨਾ ਦੇ ਕਾਰਨ ਦੋਸ਼ ਕਮਾਇਆ ਅਤੇ ਮਰ ਗਿਆ। ਹੁਣ ਉਹ ਪਾਪ ਉੱਤੇ ਪਾਪ ਕਰਦੇ ਹਨ ਅਤੇ ਆਪਣੇ ਲਈ ਢਾਲੀਆਂ ਹੋਈਆਂ ਮੂਰਤਾਂ ਆਪਣੀ ਚਾਂਦੀ ਤੋਂ ਬਣਾਉਂਦੇ ਹਨ। ਆਪਣੀ ਸਮਝ ਦੇ ਅਨੁਸਾਰ ਬੁੱਤ, ਜਿਹੜੇ ਸਾਰੇ ਦੇ ਸਾਰੇ ਕਾਰੀਗਰਾਂ ਦਾ ਕੰਮ ਹਨ, ਉਹ ਉਹਨਾਂ ਦੇ ਬਾਰੇ ਆਖਦੇ ਹਨ, ਆਦਮੀ ਦੇ ਕੱਟਣ ਵਾਲੇ ਇਹਨਾਂ ਵੱਛਿਆਂ ਨੂੰ ਚੁੰਮਣ। ਇਸ ਲਈ ਉਹ ਸਵੇਰ ਦੇ ਬੱਦਲ ਵਾਂਗੂ ਹੋਣਗੇ ਅਤੇ ਤਰੇਲ ਵਾਂਗੂ ਜਿਹੜੀ ਛੇਤੀ ਉੱਡ ਜਾਂਦੀ ਹੈ, ਤੂੜੀ ਵਾਂਗੂ ਜਿਹਨੂੰ ਵਾਵਰੋਲਾ ਪਿੜ ਵਿੱਚੋਂ ਉਡਾ ਲੈ ਜਾਂਦਾ ਹੈ, ਧੂੰਏ ਵਾਂਗੂ ਜਿਹੜਾ ਮੋਗ ਵਿੱਚੋਂ ਨਿਕਲਦਾ ਹੈ। ਮੈਂ ਮਿਸਰ ਤੋਂ ਯਹੋਵਾ ਤੇਰਾ ਪਰਮੇਸ਼ਰ ਰਿਹਾ ਹਾਂ, ਤੂੰ ਮੇਰੇ ਤੋਂ ਛੁੱਟ ਕੋਈ ਪਰਮੇਸ਼ਰ ਨਾ ਜਾਣ, ਅਤੇ ਮੇਰੇ ਤੋਂ ਬਿਨਾਂ ਕੋਈ ਬਚਾਉਣ ਵਾਲਾ ਨਹੀਂ। ਮੈਂ ਤੈਨੂੰ ਉਜਾੜ ਵਿੱਚ ਔੜ ਦੀ ਧਰਤੀ ਵਿੱਚ ਜਾਣਿਆ ਸੀ। ਉਹ ਆਪਣੀਆਂ ਚਾਰ ਗਾਹਾਂ ਦੇ ਅਨੁਸਾਰ ਰੱਜ ਗਏ, ਉਹ ਰੱਜ ਗਏ ਅਤੇ ਉਹਨਾਂ ਦਾ ਦਿਲ ਉੱਚਾ ਹੋ ਗਿਆ, ਇਸ ਲਈ ਉਹ ਮੈਨੂੰ ਭੁੱਲ ਗਏ। ਸੋ ਮੈਂ ਉਹਨਾਂ ਲਈ ਬੱਬਰ ਸ਼ੇਰ ਵਰਗਾ ਹੋਵਾਂਗਾ, ਮੈਂ ਚੀਤੇ ਵਾਂਗੂ ਰਾਹ ਉੱਤੇ ਘਾਤ ਵਿੱਚ ਬੈਠਾਂਗਾ, ਮੈਂ ਰਿਛਣੀ ਵਾਂਗੂ ਜਿਹਦੇ ਬੱਚੇ ਗੁਆਚ ਗਏ ਹੋਣ ਉਹਨਾਂ ਦੇ ਦਿਲ ਦਾ ਪਰਦਾ ਪਾੜ ਸੁੱਟਾਂਗਾ, ਮੈਂ ਸ਼ੇਰਨੀ ਵਾਂਗੂ ਉੱਥੇ ਉਹਨਾਂ ਨੂੰ ਖਾ ਜਾਵਾਂਗਾ, ਰੜ ਦੇ ਦਰਿੰਦੇ ਉਹਨਾਂ ਨੂੰ ਨੋਚ ਲੈਣਗੇ। ਹੇ ਇਸਰਾਇਲ, ਮੈਂ ਤੇਰੀ ਬਰਬਾਦੀ ਕਰਾਂਗਾ, ਤਦ ਕੌਣ ਤੈਨੂੰ ਬਚਾਵੇਗਾ? ਹੁਣ ਤੇਰਾ ਰਾਜਾ ਕਿੱਥੇ ਹੈ ਕਿ ਉਹ ਤੈਨੂੰ ਤੇਰੇ ਸਾਰੇ ਸ਼ਹਿਰਾਂ ਵਿੱਚ ਬਚਾਵੇ, ਅਤੇ ਤੇਰੇ ਨਿਆਂਕਾਰ ਜਿਨ੍ਹਾਂ ਦੇ ਬਾਰੇ ਤੂੰ ਆਖਿਆ, ਮੈਨੂੰ ਰਾਜਾ ਅਤੇ ਹਾਕਮ ਦੇ। ਮੈਂ ਤੈਨੂੰ ਆਪਣੇ ਕ੍ਰੋਧ ਵਿੱਚ ਰਾਜਾ ਦਿੱਤਾ ਅਤੇ ਆਪਣੇ ਕਹਿਰ ਵਿੱਚ ਉਹਨੂੰ ਲੈ ਲਿਆ। ਇਫਰਾਹੀਮ ਦੀ ਬਦੀ ਬੰਨੀ ਹੋਈ ਹੈ, ਉਹਦਾ ਪਾਪ ਰੱਖਿਆ ਹੋਇਆ ਹੈ, ਜਨਮ ਦੀਆਂ ਪੀੜਾਂ ਉਹਦੇ ਉੱਤੇ ਆ ਪਈਆਂ ਹਨ। ਉਹ ਬੁੱਧਹੀਨ ਪੁੱਤਰ ਹੈ, ਕਿਉਂ ਜੋ ਉਹ ਵੇਲੇ ਸਿਰ ਕੁੱਖ ਦੇ ਮੂੰਹ ਅੱਗੇ ਨਹੀਂ ਆਉਂਦਾ। ਕੀ ਮੈਂ ਪਤਾਲ ਦੇ ਕਾਬੂ ਤੋਂ ਉਹਨਾਂ ਦੇ ਛੁਟਕਾਰੇ ਦਾ ਮੁੱਲ ਭਰਾਂਗਾ? ਕੀ ਮੈਂ ਮੌਤ ਤੋਂ ਉਹਨਾਂ ਦਾ ਛੁਟਕਾਰਾ ਦਿਆਂਗਾ? ਹੇ ਮੌਤ, ਤੇਰੀਆਂ ਬਾਹਾਂ ਕਿੱਥੇ ਹਨ? ਹੇ ਪਤਾਲ, ਤੇਰੀ ਤਬਾਹੀ ਕਿੱਥੇ ਹੈ? ਤਰਸ ਮੇਰੀਆਂ ਅੱਖਾਂ ਤੋਂ ਲੁਕਿਆ ਰਹੇਗਾ, ਭਾਵੇਂ ਉਹ ਆਪਣੇ ਭਰਾਵਾਂ ਵਿੱਚ ਫਲਦਾਰ ਹੋਵੇ, ਤਾਂ ਵੀ ਪੂਰਬੀ ਹਵਾ, ਹਾਂ ਯਹੋਵਾ ਦੀ ਪੌਣ ਉਜਾੜ ਤੋਂ ਆਵੇਗੀ, ਤਾਂ ਉਹਦਾ ਸੋਤਾ ਸੁੱਕ ਜਾਵੇਗਾ ਅਤੇ ਉਹਦਾ ਚਸ਼ਮਾ ਖੁਸ਼ਕ ਹੋ ਜਾਵੇਗਾ। ਉਹ ਉਸਦੇ ਖਜ਼ਾਨੇ ਤੋਂ ਸਾਰੇ ਸੋਹਣੇ ਭਾਂਡੇ ਲੁੱਟ ਲਵੇਗੀ। ਸਾਮਰਿਆ ਆਪਣਾ ਦੋਸ਼ ਚੁੱਕੇਗਾ, ਕਿਉਂ ਜੋ ਉਹ ਆਪਣੇ ਪਰਮੇਸ਼ਰ ਤੋਂ ਬਾਗੀ ਹੋ ਗਿਆ ਹੈ। ਉਹ ਤਲਵਾਰ ਨਾਲ ਡਿੱਗਣਗੇ, ਉਹਨਾਂ ਦੇ ਨਿਆਣੇ ਪਟਕਾ ਦਿੱਤੇ ਜਾਣਗੇ ਅਤੇ ਉਹਨਾਂ ਦੀਆਂ ਗਰਭਵਤੀਆਂ ਚੀਰੀਆਂ ਜਾਣਗੀਆਂ। ਹੋਸ਼ਿਆ ਅਧਿਆਏ 14। ਹੇ ਇਸਰਾਇਲ, ਯਹੋਵਾ ਆਪਣੇ ਪਰਮੇਸ਼ਰ ਵੱਲ ਮੁੜ, ਕਿਉਂ ਜੋ ਤੂੰ ਆਪਣੀ ਬਦੀ ਦੇ ਕਾਰਨ ਠੋਕਰ ਖਾਧੀ। ਆਪਣੇ ਅੰਗੀਕਾਰ ਦੇ ਬਚਨਾਂ ਨੂੰ ਲੈ ਕੇ ਯਹੋਵਾ ਵੱਲ ਮੁੜੋ, ਉਹਨੂੰ ਆਖੋ, ਸਾਰੀ ਬਦੀ ਨੂੰ ਚੁੱਕ ਅਤੇ ਨੇਕੀ ਨੂੰ ਕਬੂਲ ਕਰ, ਅਤੇ ਅਸੀਂ ਵੈੜਕਿਆਂ ਦੇ ਥਾਂ ਆਪਣਿਆਂ ਬੁੱਲਾਂ ਦੀ ਭੇਟ ਚੜਾਵਾਂਗੇ। ਅਸ਼ੂਰ ਸਾਨੂੰ ਨਹੀਂ ਬਚਾਵੇਗਾ, ਅਸੀਂ ਘੋੜਿਆਂ ਦੇ ਉੱਤੇ ਨਹੀਂ ਚੜਾਂਗੇ, ਅਤੇ ਅਸੀਂ ਫਿਰ ਆਪਣੇ ਹੱਥਾਂ ਦੇ ਕੰਮ ਨੂੰ ਸਾਡਾ ਪਰਮੇਸ਼ਰ ਨਹੀਂ ਮੰਨਾਂਗੇ। ਤੇਰੇ ਕੋਲੋਂ ਯਤੀਮ ਰਹਿਮ ਨੂੰ ਪ੍ਰਾਪਤ ਕਰਦਾ ਹੈ। ਪਰਮੇਸ਼ਰ ਵੱਲੋਂ ਇਸਰਾਇਲ ਦੇ ਲਈ ਨਵੇਂ ਜੀਵਨ ਦਾ ਵਾਅਦਾ। ਮੈਂ ਉਹਨਾਂ ਦੇ ਫਿਰ ਜਾਣ ਦਾ ਇਲਾਜ ਕਰਾਂਗਾ, ਮੈਂ ਖੁੱਲ੍ਹੇ ਦਿਲ ਨਾਲ ਉਹਨਾਂ ਨੂੰ ਪਿਆਰ ਕਰਾਂਗਾ, ਕਿਉਂਕਿ ਮੇਰਾ ਕ੍ਰੋਧ ਉਹਨਾਂ ਤੋਂ ਹਟ ਗਿਆ ਹੈ। ਮੈਂ ਇਸਰਾਇਲ ਲਈ ਤਰੇਲ ਵਾਂਗੂ ਹੋਵਾਂਗਾ, ਉਹ ਸੋਸਨ ਵਾਂਗੂ ਹਰਾ ਭਰਾ ਹੋਵੇਗਾ ਅਤੇ ਲਬਾਨੋਨ ਵਾਂਗੂ ਆਪਣੀ ਜੜ ਫੜੇਗਾ। ਉਹਦੀਆਂ ਟਹਿਣੀਆਂ ਫੈਲਣਗੀਆਂ, ਉਹਦਾ ਸੁਹੱਪਣ ਜੈਤੂਨ ਦੇ ਰੁੱਖ ਵਾਂਗੂ ਹੋਵੇਗਾ ਅਤੇ ਉਹਦੀ ਖੁਸ਼ਬੂ ਲਬਾਨੋਨ ਵਾਂਗੂ। ਲੋਕ ਉਹਦੇ ਸਾਏ ਦੇ ਵਿੱਚ ਮੁੜਨਗੇ, ਉਹ ਕਣਕ ਵਾਂਗੂ ਜਿਉਣਗੇ ਅਤੇ ਅੰਗੂਰੀ ਬੇਲ ਵਾਂਗੂ ਹਰੇ ਭਰੇ ਹੋ ਜਾਣਗੇ। ਉਹਨਾਂ ਦੀ ਮਸ਼ਹੂਰੀ ਲਬਾਨੋਨ ਦੀ ਮੈਂ ਵਰਗੀ ਹੋਵੇਗੀ। ਹੇ ਇਫਰਾਹੀਮ, ਫਿਰ ਬੁੱਤਾਂ ਦੇ ਨਾਲ ਮੇਰਾ ਕੀ ਕੰਮ? ਮੈਂ ਹੀ ਉੱਤਰ ਦਿੱਤਾ ਅਤੇ ਉਸ ਤੇ ਧਿਆਨ ਲਾਵਾਂਗਾ। ਮੈਂ ਹਰੇ ਸਰੂ ਵਾਂਗੂ ਹਾਂ, ਤੇਰਾ ਫਲ ਮੇਰੇ ਤੋਂ ਹੀ ਮਿਲਦਾ ਹੈ। ਕੌਣ ਬੁੱਧਵਾਨ ਹੈ ਕਿ ਉਹ ਇਹਨਾਂ ਗੱਲਾਂ ਨੂੰ ਸਮਝੇ, ਅਤੇ ਸਮਝ ਵਾਲਾ ਕਿਹੜਾ ਜੋ ਇਹਨਾਂ ਨੂੰ ਜਾਣੇ? ਯਹੋਵਾ ਦੇ ਮਾਰਗ ਤਾਂ ਸਿੱਧੇ ਹਨ ਅਤੇ ਧਰਮੀ ਉਹਨਾਂ ਦੇ ਵਿੱਚ ਚੱਲਣਗੇ, ਪਰ ਅਪਰਾਧੀ ਉਹਨਾਂ ਦੇ ਵਿੱਚ ਠੋਕਰ ਖਾਣਗੇ। ਹੋਸ਼ਿਆ ਅਧਿਆਏ 2। ਆਪਣੇ ਭਰਾਵਾਂ ਨੂੰ ਮੇਰੇ ਲੋਕ ਅਤੇ ਆਪਣੀਆਂ ਭੈਣਾਂ ਨੂੰ ਰਹਿਮ ਦੀਆਂ ਭਾਗਣਾ ਆਖੋ। ਆਪਣੀ ਮਾਂ ਦੇ ਨਾਲ ਝਗੜਾ ਕਰੋ, ਉਹ ਤਾਂ ਮੇਰੀ ਪਤਨੀ ਨਹੀਂ ਹੈ ਅਤੇ ਨਾ ਮੈਂ ਉਹਦਾ ਪਤੀ ਹਾਂ। ਉਹ ਆਪਣੇ ਵਿਵਚਾਰ ਨੂੰ ਆਪਣੇ ਅੱਗਿਓਂ ਅਤੇ ਆਪਣੀ ਬੇਵਫਾਈ ਨੂੰ ਆਪਣੀਆਂ ਛਾਤੀਆਂ ਵਿੱਚੋਂ ਦੂਰ ਕਰੇ, ਕਿਤੇ ਇਸ ਤਰ੍ਹਾਂ ਨਾ ਹੋਵੇ ਕਿ ਮੈਂ ਉਹਨੂੰ ਨੰਗੀ ਕਰ ਦੇਵਾਂ, ਜਿਵੇਂ ਉਹ ਆਪਣੇ ਜਨਮ ਦੇ ਦਿਨ ਸੀ, ਉਸੇ ਤਰ੍ਹਾਂ ਫੇਰ ਕਰਦਿਆਂ ਉਹਨੂੰ ਉਜਾੜ ਵਾਂਗੂ ਬਣਾ ਦਿਆਂ, ਉਹਨੂੰ ਇੱਕ ਸੁੱਕੀ ਧਰਤੀ ਵਾਂਗੂ ਠਹਿਰਾ ਦਿਆਂ ਅਤੇ ਉਹਨੂੰ ਪਿਆਸ ਨਾਲ ਮਾਰ ਦਿਆਂ। ਮੈਂ ਉਹਦੇ ਬੱਚਿਆਂ ਉੱਤੇ ਰਹਿਮ ਨਾ ਕਰਾਂਗਾ, ਕਿਉਂ ਜੋ ਉਹ ਵਿਵਚਾਰ ਦੇ ਬੱਚੇ ਹਨ, ਉਹਨਾਂ ਦੀ ਮਾਂ ਨੇ ਵਿਵਚਾਰ ਕੀਤਾ ਹੈ, ਉਹਨਾਂ ਨੂੰ ਜਨਮ ਦੇਣ ਵਾਲੀ ਨੇ ਸ਼ਰਮ ਦਾ ਕੰਮ ਕੀਤਾ, ਕਿਉਂ ਜੋ ਉਹਨੇ ਆਖਿਆ, ਮੈਂ ਆਪਣੇ ਪ੍ਰੇਮੀਆਂ ਦੇ ਮਗਰ ਜਾਵਾਂਗੀ, ਜਿਹੜੇ ਮੈਨੂੰ ਮੇਰੀ ਰੋਟੀ ਅਤੇ ਪਾਣੀ ਦਿੰਦੇ ਹਨ, ਮੇਰੀ ਉੱਨ, ਮੇਰੀ ਕਤਾਨ ਮੇਰਾ ਤੇਲ ਅਤੇ ਮੇਰਾ ਸ਼ਰਬਤ ਵੀ। ਇਸ ਲਈ ਵੇਖ, ਮੈਂ ਤੇਰਾ ਰਾਹ ਕੰਡਿਆਂ ਨਾਲ ਬੰਦ ਕਰ ਦਿਆਂਗਾ, ਮੈਂ ਉਹਦੇ ਅੱਗੇ ਕੰਧ ਬਣਾ ਦਿਆਂਗਾ ਤਾਂ ਕਿ ਉਸਨੂੰ ਆਪਣਾ ਰਾਹ ਨਾ ਮਿਲੇ। ਉਹ ਆਪਣਿਆਂ ਪ੍ਰੇਮੀਆਂ ਦੇ ਪਿੱਛੇ ਜਾਵੇਗੀ ਪਰ ਉਹ ਉਹਨਾਂ ਨੂੰ ਨਾ ਪਾਵੇਗੀ, ਉਹ ਉਹਨਾਂ ਨੂੰ ਪਾਲੇਗੀ ਪਰ ਪਾਵੇਗੀ ਨਾ। ਤਾਂ ਉਹ ਆਖੇਗੀ, ਮੈਂ ਜਾਵਾਂਗੀ ਅਤੇ ਆਪਣੇ ਪਹਿਲੇ ਪਤੀ ਵੱਲ ਮੁੜਾਂਗੀ, ਕਿਉਂ ਜੋ ਮੇਰਾ ਪਹਿਲਾ ਹਾਲ ਹੁਣ ਨਾਲੋਂ ਚੰਗਾ ਸੀ। ਉਹਨੇ ਨਾ ਜਾਣਿਆ ਕਿ ਮੈਂ ਹੀ ਉਹਨੂੰ ਅੰਨ, ਨਵੀਂ ਮੈਂ ਅਤੇ ਤੇਲ ਦਿੰਦਾ ਸੀ ਅਤੇ ਉਹਨੂੰ ਚਾਂਦੀ ਸੋਨਾ ਵਾਫਰ ਦਿੰਦਾ ਰਿਹਾ ਜਿਹੜਾ ਉਹਨਾਂ ਨੇ ਬਾਲ ਲਈ ਵਰਤਿਆ। ਇਸ ਲਈ ਮੈਂ ਮੁੜ ਕੇ ਸਮੇਂ ਉੱਤੇ ਆਪਣਾ ਅੰਨ ਲੈ ਲਵਾਂਗਾ ਅਤੇ ਨਵੀਂ ਮੈਂ ਵੀ ਉਸਦੀ ਰੁੱਤ ਸਿਰ। ਮੈਂ ਆਪਣੀ ਉੱਨ ਅਤੇ ਆਪਣੀ ਕਤਾਨ ਚੁੱਕ ਲਵਾਂਗਾ ਜੋ ਉਹਦੇ ਨੰਗੇਜ਼ ਨੂੰ ਢਕਣ ਲਈ ਸੀ। ਹੁਣ ਮੈਂ ਉਹਦੀ ਵਾਸ਼ਨਾ ਨੂੰ ਉਹਦੇ ਪ੍ਰੇਮੀਆਂ ਦੇ ਸਾਹਮਣੇ ਖੋਲ੍ਹ ਦਿਆਂਗਾ ਅਤੇ ਕੋਈ ਉਹਨੂੰ ਮੇਰੇ ਹੱਥੋਂ ਛੁਡਾਵੇਗਾ ਨਾ। ਮੈਂ ਉਹਦੀ ਸਾਰੀ ਖੁਸ਼ੀ ਨੂੰ ਖਤਮ ਕਰ ਦਿਆਂਗਾ, ਉਹਦੇ ਪਰਬ, ਉਹਦੀਆਂ ਅਮੱਸਿਆ, ਉਹਦੇ ਸਬਤ ਅਤੇ ਉਹਦੇ ਸਭ ਠਹਿਰਾਏ ਹੋਏ ਪਰਬ। ਮੈਂ ਉਹਦੀਆਂ ਅੰਗੂਰੀ ਵੇਲਾਂ ਅਤੇ ਹੰਜ਼ੀਰਾਂ ਨੂੰ ਵਿਰਾਨ ਕਰਾਂਗਾ ਜਿਨ੍ਹਾਂ ਦੇ ਬਾਰੇ ਉਸਨੇ ਆਖਿਆ, ਇਹ ਮੇਰੀ ਖਰਚੀ ਹੈ ਜਿਹਨੂੰ ਮੇਰੇ ਪ੍ਰੇਮੀਆਂ ਨੇ ਮੈਨੂੰ ਦਿੱਤਾ ਹੈ। ਮੈਂ ਉਹਨਾਂ ਨੂੰ ਜੰਗਲ ਬਣਾ ਦਿਆਂਗਾ ਅਤੇ ਜੰਗਲੀ ਜਾਨਵਰ ਉਹਨਾਂ ਨੂੰ ਖਾਣਗੇ। ਮੈਂ ਉਹਦੇ ਉੱਤੇ ਬਾਲਾਂ ਦੇ ਦਿਨਾਂ ਦੀ ਸਜ਼ਾ ਲਿਆਵਾਂਗਾ ਜਿਨ੍ਹਾਂ ਦੇ ਲਈ ਉਸਨੇ ਧੂਫ ਧੁਖਾਈ ਅਤੇ ਬਾਲੀਆਂ ਤੇ ਗਹਿਣਿਆਂ ਨਾਲ ਸੱਜ ਕੇ ਉਹ ਆਪਣੇ ਪ੍ਰੇਮੀਆਂ ਦੇ ਪਿੱਛੇ ਗਈ ਪਰ ਮੈਨੂੰ ਭੁੱਲ ਗਈ, ਯਹੋਵਾ ਦਾ ਵਾਕ ਹੈ। ਇਸ ਲਈ ਵੇਖ, ਮੈਂ ਉਹਨੂੰ ਮੋਹ ਲਵਾਂਗਾ ਅਤੇ ਉਹਨੂੰ ਉਜਾੜ ਵਿੱਚ ਲੈ ਜਾਵਾਂਗਾ ਅਤੇ ਮੈਂ ਉਹਦੇ ਨਾਲ ਦਿਲ ਲੱਗੀ ਦੀਆਂ ਗੱਲਾਂ ਕਰਾਂਗਾ। ਮੈਂ ਉਹਨੂੰ ਉੱਥੋਂ ਦੇ ਬਾਗ ਦਿਆਂਗਾ, ਨਾਲੇ ਅਕੋਰ ਦੀ ਘਾਟੀ ਵੀ ਆਸ ਦੇ ਦਰਵਾਜ਼ੇ ਲਈ। ਉੱਥੇ ਉਹ ਉਸੇ ਤਰ੍ਹਾਂ ਉੱਤਰ ਦੇਵੇਗੀ ਜਿਵੇਂ ਆਪਣੀ ਜਵਾਨੀ ਦੇ ਦਿਨ ਵਿੱਚ ਦਿੰਦੀ ਸੀ ਅਤੇ ਜਿਵੇਂ ਉਸ ਸਮੇਂ ਜਦ ਉਹ ਮਿਸਰ ਦੇਸ਼ ਤੋਂ ਉਤਾਹਾਂ ਆਈ। ਉਸ ਦਿਨ ਇਸ ਤਰ੍ਹਾਂ ਹੋਵੇਗਾ, ਯਹੋਵਾ ਦਾ ਵਾਕ ਹੈ ਕਿ ਤੂੰ ਮੈਨੂੰ ਮੇਰਾ ਪਤੀ ਆਖੇਂਗੀ ਅਤੇ ਫਿਰ ਮੈਨੂੰ ਮੇਰਾ ਬਾਲ ਨਾ ਆਖੇਂਗੀ। ਮੈਂ ਤਾਂ ਉਹਦੇ ਮੂੰਹੋਂ ਬਾਲਾਂ ਦੇ ਨਾਮ ਦੂਰ ਕਰਾਂਗਾ ਅਤੇ ਉਹ ਫਿਰ ਆਪਣੇ ਨਾਮ ਦੇ ਨਾਲ ਯਾਦ ਨਾ ਕੀਤੇ ਜਾਣਗੇ। ਮੈਂ ਉਸ ਦਿਨ ਜੰਗਲੀ ਜਾਨਵਰਾਂ, ਆਕਾਸ਼ ਦੇ ਪੰਛੀਆਂ ਅਤੇ ਜ਼ਮੀਨ ਦੇ ਘਿਸਰਨ ਵਾਲਿਆਂ ਨਾਲ ਉਹਨਾਂ ਲਈ ਇੱਕ ਨੇਮ ਬੰਨਾਂਗਾ ਅਤੇ ਮੈਂ ਧਨੁੱਖ, ਤਲਵਾਰ ਅਤੇ ਯੁੱਧ ਨੂੰ ਦੇਸ਼ ਵਿੱਚੋਂ ਭੰਨ ਸੁੱਟਾਂਗਾ ਅਤੇ ਮੈਂ ਉਹਨਾਂ ਨੂੰ ਚੈਨ ਨਾਲ ਲੇਟਣ ਦਿਆਂਗਾ। ਮੈਂ ਤੈਨੂੰ ਸਦਾ ਲਈ ਆਪਣੀ ਦੁਲਹਨ ਬਣਾ ਲਵਾਂਗਾ। ਹਾਂ, ਧਰਮ, ਇਨਸਾਫ, ਦਇਆ ਅਤੇ ਰਹਿਮ ਨਾਲ ਮੈਂ ਤੈਨੂੰ ਆਪਣੀ ਦੁਲਹਨ ਬਣਾਵਾਂਗਾ। ਮੈਂ ਤੈਨੂੰ ਵਫ਼ਾਦਾਰੀ ਨਾਲ ਆਪਣੀ ਦੁਲਹਨ ਬਣਾਵਾਂਗਾ ਅਤੇ ਤੂੰ ਯਹੋਵਾ ਨੂੰ ਜਾਣੇਗੀ। ਉਸ ਦਿਨ ਇਸ ਤਰ੍ਹਾਂ ਹੋਵੇਗਾ ਕਿ ਮੈਂ ਉੱਤਰ ਦਿਆਂਗਾ, ਯਹੋਵਾ ਦਾ ਵਾਕ ਹੈ, ਮੈਂ ਆਕਾਸ਼ਾਂ ਨੂੰ ਉੱਤਰ ਦਿਆਂਗਾ ਅਤੇ ਉਹ ਧਰਤੀ ਨੂੰ ਉੱਤਰ ਦੇਣਗੇ। ਧਰਤੀ ਅੰਨ, ਨਵੀਂ ਮੈਂ ਅਤੇ ਤੇਲ ਨੂੰ ਉੱਤਰ ਦੇਵੇਗੀ ਅਤੇ ਉਹ ਯਜ਼ਰੇਲ ਨੂੰ ਉੱਤਰ ਦੇਣਗੇ। ਮੈਂ ਉਹਨੂੰ ਆਪਣੇ ਲਈ ਧਰਤੀ ਵਿੱਚ ਬੀਜਾਂਗਾ। ਮੈਂ ਲੋ ਰੁਹਾਮਾ ਉੱਤੇ ਰਹਿਮ ਕਰਾਂਗਾ ਅਤੇ ਲੋ ਅੰਮੀ ਨੂੰ ਆਖਾਂਗਾ ਕਿ ਤੂੰ ਮੇਰੀ ਪਰਜਾ ਹੈ ਅਤੇ ਉਹ ਆਖੇਗਾ, ਮੇਰੇ ਪਰਮੇਸ਼ਰ। ਹੋਸ਼ਿਆ ਅਧਿਆਏ 3। ਯਹੋਵਾ ਨੇ ਮੈਨੂੰ ਆਖਿਆ, ਫੇਰ ਜਾ ਇੱਕ ਔਰਤ ਨਾਲ ਪ੍ਰੀਤ ਲਾ ਜਿਹੜੀ ਆਪਣੇ ਯਾਰ ਦੀ ਪਿਆਰੀ ਹੈ, ਜਿਹੜੀ ਵਿਭਚਾਰਨ ਹੈ, ਜਿਵੇਂ ਯਹੋਵਾ ਵੀ ਇਸਰਾਇਲੀਆਂ ਨਾਲ ਪਿਆਰ ਕਰਦਾ ਹੈ ਭਾਵੇਂ ਉਹ ਦੂਜੇ ਦੇਵਤਿਆਂ ਵੱਲ ਮੁੜਦੇ ਹਨ ਅਤੇ ਦਾਖਾਂ ਦੇ ਪੂੜਿਆਂ ਨੂੰ ਪਿਆਰ ਕਰਦੇ ਹਨ। ਸੋ ਮੈਂ ਉਹਨੂੰ 15 ਸ਼ਕਲ ਅਤੇ ਜੌਂ ਦਾ 1.5 ਹੋਮਰ ਦੇ ਕੇ ਆਪਣੇ ਲਈ ਮੁੱਲ ਲਿਆ ਅਤੇ ਮੈਂ ਉਹਨੂੰ ਆਖਿਆ, ਤੂੰ ਬਹੁਤ ਦਿਨਾਂ ਤੱਕ ਮੇਰੇ ਨਾਲ ਵਸੇਂਗੀ, ਤੂੰ ਨਾ ਵਿਭਚਾਰ ਕਰੇਂਗੀ ਨਾ ਕਿਸੇ ਹੋਰ ਮਨੁੱਖ ਦੀ ਪਤਨੀ ਹੋਵੇਂਗੀ ਅਤੇ ਮੈਂ ਵੀ ਤੇਰਾ ਹੀ ਹੋ ਕੇ ਰਹਾਂਗਾ। ਇਸ ਤਰ੍ਹਾਂ ਇਸਰਾਇਲੀ ਵੀ ਬਹੁਤ ਦਿਨਾਂ ਤੱਕ ਬਿਨਾਂ ਰਾਜੇ ਤੇ ਹਾਕਮ ਦੇ, ਬਿਨਾਂ ਭੇਟ ਤੇ ਥੰਮ ਦੇ, ਬਿਨਾਂ ਇਫੋਦ ਤੇ ਤਰਾਫੀਮ ਦੇ ਰਹਿਣਗੇ। ਇਸ ਤੋਂ ਬਾਅਦ ਇਸਰਾਇਲੀ ਮੁੜਨਗੇ ਅਤੇ ਯਹੋਵਾ ਆਪਣੇ ਪਰਮੇਸ਼ਰ ਨੂੰ ਅਤੇ ਦਾਊਦ ਆਪਣੇ ਰਾਜਾ ਨੂੰ ਪਾਲਣਗੇ। ਆਖਰੀ ਦਿਨਾਂ ਵਿੱਚ ਯਹੋਵਾ ਅਤੇ ਉਹਦੀ ਭਲਿਆਈ ਵੱਲ ਭੈ ਮੰਨ ਕੇ ਮੁੜਨਗੇ। ਹੋਸ਼ਿਆ ਅਧਿਆਏ 4। ਹੇ ਇਸਰਾਇਲੀਓ, ਯਹੋਵਾ ਦੀ ਬਾਣੀ ਸੁਣੋ। ਇਸ ਦੇਸ਼ ਦੇ ਵਾਸੀਆਂ ਨਾਲ ਤਾਂ ਯਹੋਵਾ ਦਾ ਝਗੜਾ ਹੈ, ਕਿਉਂ ਜੋ ਦੇਸ਼ ਵਿੱਚ ਨਾ ਵਫ਼ਾਦਾਰੀ, ਨਾ ਦਇਆ, ਨਾ ਪਰਮੇਸ਼ਰ ਦਾ ਗਿਆਨ ਹੈ। ਗਾਲਾਂ, ਝੂਠ, ਖੂਨ ਖਰਾਬਾ, ਚੋਰੀ, ਵਿਭਚਾਰ ਹੁੰਦੇ ਹਨ, ਉਹ ਫੁੱਟ ਨਿਕਲਦੇ ਹਨ ਅਤੇ ਖੂਨ ਤੇ ਖੂਨ ਹੁੰਦੇ ਹਨ। ਇਸ ਲਈ ਦੇਸ਼ ਸੋਗ ਕਰੇਗਾ ਅਤੇ ਉਹਦੇ ਸਾਰੇ ਵਾਸੀ ਲਿੱਸੇ ਪੈ ਜਾਣਗੇ, ਨਾਲੇ ਜੰਗਲੀ ਜਾਨਵਰ ਅਤੇ ਆਕਾਸ਼ ਦੇ ਪੰਛੀ, ਹਾਂ समुंदर दीयां मच्छियां भी खत्म हो जाणगियां। पर कोई झगड़ा ना करे, कोई ना झिड़के, तेरे लोग उन्हां वर्गे हन जो जाजक नाल झगड़दे हन। दिने तू ठोकर खावेंगा अते रात नू नबी तेरे नाल ठोकर खावेगा, अते मैं तेरी माता दा नास करांगा। मेरी प्रजा ज्ञान तो बिना नास हुंदी है, क्यों जो तू ज्ञान नू रद्द कीता, मैं तेनू अपना जाजक होन तो रद्द करांगा। तू अपने परमेशर दी व्यवस्था नू भुल गया, सो मैं भी तेरे बच्चियां नू भुल जावांगा। जिवें जिवें ओ वधे, तिवें तिवें उन्हां ने मेरा पाप कीता, मैं उन्हां दे प्रताप नू शर्मिंदगी विच बदल दियांगा। ओ मेरी प्रजा दे पाप उत्ते खांदे हन, अते उन्हां दी बदी नू चाहुंदे हन। इस तरह होवेगा, जिवें लोक तिवें जाजक, मैं उन्हां नू उन्हां दीयां चालां दी सज़ा दियांगा, मैं उन्हां नू उन्हां दीयां करतूतां दा बदला दियांगा। ओ खाणगे पर रज्जणगे ना, ओ विचार करनगे पर वधणगे ना, क्यों जो उन्हां ने यहोवा दा नाम लैणा छड्ड दित्ता। विचार, मद अते नवी मैं ये मत मार लैंदियां हन। मेरी प्रजा अपनी लकड़ी तो पुछदी है अते उन्हां दी सोटी उन्हां नू दसदी है। विचार दी रूह ने उन्हां नू पटकाया होया है, ओ अपने परमेशर दी अधीनता ही विच्चों बाहर जाके विचार करदे हन। ओ पर्वतां दीयां चोटियां उत्ते बलियां चढ़ाउंदे हन, अते टिल्लियां उत्ते बलूत, पिप्पल अते चील दे हेठ धूफ तखाउंदे हन, क्यों जो उन्हां दी छां चंगी है। इस लई तुहाडियां धीयां विचार करदियां हन, इस लई तुहाडियां वोटियां हरामकारी करदियां हन। मैं तुहाडियां धीयां नू सज़ा ना दियांगा जद ओ विचार करन, ना तुहाडियां वोटियां नू जद ओ हरामकारी करन, क्यों जो ओ वेसवां दे नाल इकल्ले जांदे हन अते देवदासियां नाल बलियां चढ़ाउंदे हन। समझहीन लोक बर्बाद हो जाणगे। भावें हे इसराइल तू विचार करें, पर यहूदा दोषी ना बने। गिलगाल नू ना आओ, बैत आवन नू ना चढ़ो, ना ज्योंदे यहोवा दी सौं खाओ। जिद्दी वच्छे वांगू इसराइल जिद्दी है, हुण यहोवा उन्हां नू लेले वांगू खुली जूह विच चरावेगा। इफराइम बुत्तां नू जफ्फी पा बैठा है, उन्हू छड्ड दिओ। शराबियां दा जत्था बना के वह पुज के विचार करदे हन, उहदे हाकम शर्मिंदगी नाल गूढ़ा प्रेम रखदे हन। एक हवा ने उहनू अपने परां विच वलेटिया है, अते ओ अपनियां बलियां दे कारण शर्म खाणगे। होशिया अध्याय पंज। हे जाजको ए ना सुनो, हे इसराइल दे घराने वालेओ ध्यान दिओ, हे राजा दे घराने वालेओ कन लाओ, क्यों जो तुहाडा न्या आ गया है। तू मिसफा लई फंदा होया है, अते ताबोर उते एक विछाया होया जाल। बागी वड्डन टुकण विच नास हो रहे हन, पर मैं उन्हां सारिआं नूं सुधारन वाला हाँ। मैं इफराइम नूं जाणदा हाँ, अते इसराइल मेरे तों लुकिआ होया नहीं। हे इफराइम तू हुण विचार कीता, इसराइल पलीत हो गई। उन्हां दीआं करतूतां उन्हां नूं उन्हां दे परमेशर वल मुड़न नहीं दिंदियां, क्यों जो विचार दी रूह उन्हां दे अंदर है अते ओह यहोवा नूं नहीं जाणदे। इसराइल दा हंकार उहदे मूंह उत्ते गवाही दिंदा है। इसराइल अते इफराइम अपनी बदी दे कारण ठोकर खाणगे, यहूदा भी उन्हां दे नाल ठोकर खावेगा। ओह अपने इजड़ां अते वग्गां नाल यहोवा नूं भालण लई निकलणगे, पर ओह उन्हां नूं ना लब्भणगे, ओह उन्हां तों दूर हो गया है। उन्हां ने यहोवा नाल धोखा कीता है, क्यों जो उन्हां तों नजायज़ बच्चे जम्मे, हुण नवां चंद उन्हां नूं उन्हां दे खेतां दे नाल खा जावेगा। गिबा विच नरसिंगा फूको, रामा विच तुरी, बैत आवन विच ढोल वजाओ। हे बिन्यामीन पिछे वेख, झिड़क दे दिन इफराइम वीरान हो जावेगा। इसराइल दे गोतां विच मैं उही दसदा हाँ जो पक्का है। यहूदा दे हाकम बाड़ियां दे भन्नण वालियां वर्गे हो गए हन, मैं अपना कहर पाणी वांगू उन्हां दे उत्ते वहावांगा। इफराइम दबाया गया है, ओ न्याय नाल चिथ्या गया है, क्यों जो ओ जिद नाल व्यर्थ विधियां दे पिछे लगा रहा। इस लई मैं इफराइम लई नाश करन वाले कीड़े वांगू अते यहूदा दे घराणे लई घुण वांगू हाँ। जद इफराइम ने अपना रोग वेख्या अते यहूदा ने अपने जख्म नूं, तां इफराइम अशूर नूं गया अते एक झगड़ालू राजे कोल सुनेहा भेजिया, पर ओ तुहानू चंगा नहीं कर सकदा, ना तुहाडे जख्म नूं ठीक कर सकदा है। मैं तां इफराइम लई बब्बर शेर वांगू होवांगा अते यहूदा दे घराणे लई जवान शेर वांगू। मैं हाँ मैं ही पाड़ांगा अते चला जावांगा, मैं चुक लै जावांगा ਅਤੇ ਛੁਡਾਉਣ ਵਾਲਾ ਕੋਈ ਨਾ ਹੋਵੇਗਾ। ਮੈਂ ਚਲਾ ਜਾਵਾਂਗਾ ਅਤੇ ਆਪਣੇ ਸਥਾਨ ਨੂੰ ਮੁੜਾਂਗਾ। ਜਦ ਤੱਕ ਉਹ ਆਪਣੇ ਦੋਸ਼ ਨਾ ਮੰਨ ਲੈਣ ਅਤੇ ਮੇਰੇ ਦਰਸ਼ਨ ਦੇ ਖੋਜੀ ਨਾ ਹੋਣ, ਉਹ ਆਪਣੇ ਕਸ਼ਟ ਵਿੱਚ ਮੈਨੂੰ ਧਿਆਨ ਨਾਲ ਪਾਲਣਗੇ। ਹੋਸ਼ਿਆ ਅਧਿਆਏ 6। ਆਓ ਅਸੀਂ ਯਹੋਵਾ ਵੱਲ ਮੁੜੀਏ, ਉਹਨੇ ਤਾਂ ਪਾੜਿਆ, ਉਹ ਸਾਨੂੰ ਚੰਗਾ ਕਰੇਗਾ। ਉਹਨੇ ਮਾਰਿਆ, ਉਹ ਪੱਟੀ ਬੰਨੇਗਾ। ਦੋ ਦਿਨਾਂ ਦੇ ਮਗਰੋਂ ਉਹ ਸਾਨੂੰ ਜਵਾਵੇਗਾ, ਤੀਜੇ ਦਿਨ ਉਹ ਸਾਨੂੰ ਉਠਾਵੇਗਾ ਅਤੇ ਅਸੀਂ ਉਹਦੇ ਹਜ਼ੂਰ ਜੀਵਾਂਗੇ। ਅਸੀਂ ਜਾਣੀਏ, ਅਸੀਂ ਯਹੋਵਾ ਨੂੰ ਜਾਣਨ ਲਈ ਪਿੱਛੇ ਲੱਗੀਏ। ਉਹਦਾ ਨਿਕਲਣਾ ਸਵੇਰ ਦੇ ਚਾਨਣ ਵਾਂਗੂ ਪੱਕਾ ਹੈ। ਉਹ ਸਾਡੇ ਕੋਲ ਵਰਖਾ ਵਾਂਗੂ ਆਵੇਗਾ, ਆਖਰੀ ਵਰਖਾ ਵਾਂਗੂ ਜਿਹੜੀ ਭੂਮੀ ਨੂੰ ਸਿੰਜਦੀ ਹੈ। ਹੇ ਇਫਰਾਇਮ, ਮੈਂ ਤੇਰੇ ਨਾਲ ਕੀ ਕਰਾਂ? ਹੇ ਯਹੂਦਾ, ਮੈਂ ਤੇਰੇ ਨਾਲ ਕੀ ਕਰਾਂ? ਤੁਹਾਡੀ ਦਇਆ ਸਵੇਰ ਦੇ ਬੱਦਲ ਵਾਂਗੂ ਹੈ ਅਤੇ ਤਰੇਲ ਵਾਂਗੂ ਜਿਹੜੀ ਸਵੇਰੇ ਹੀ ਉੱਡ ਜਾਂਦੀ ਹੈ। ਇਸ ਲਈ ਮੈਂ ਆਪਣੇ ਨਬੀਆਂ ਦੇ ਰਾਹੀਂ ਵੱਢ ਸੁੱਟਿਆ, ਮੈਂ ਆਪਣੇ ਮੂੰਹ ਦੇ ਬਚਨਾਂ ਦੇ ਰਾਹੀਂ ਉਹਨਾਂ ਨੂੰ ਕਤਲ ਕੀਤਾ, ਅਤੇ ਮੇਰੇ ਨਿਆਂ ਚਾਨਣ ਵਾਂਗੂ ਨਿਕਲਦੇ ਹਨ। ਮੈਂ ਬਲੀਦਾਨ ਨਹੀਂ ਸਗੋਂ ਦਇਆ ਚਾਹੁੰਦਾ ਹਾਂ, ਅਤੇ ਪਰਮੇਸ਼ਰ ਦਾ ਗਿਆਨ ਹੋਮ ਬਲੀਆਂ ਨਾਲੋਂ ਵੱਧ ਕੇ। ਉਹਨਾਂ ਨੇ ਆਦਮ ਵਾਂਗੂ ਨੇਮ ਦੀ ਉਲੰਘਣਾ ਕੀਤੀ, ਉੱਥੇ ਉਹਨਾਂ ਨੇ ਮੇਰੇ ਨਾਲ ਧੋਖਾ ਕੀਤਾ। ਗਿਲਿਆਦ ਕੁਕਰਮੀਆਂ ਦੀ ਨਗਰੀ ਹੈ, ਉਹ ਖੂਨ ਨਾਲ ਲਿਬੜੀ ਹੋਈ ਹੈ। ਜਿਵੇਂ ਡਾਕੂਆਂ ਦੇ ਜਥੇ ਕਿਸੇ ਮਨੁੱਖ ਦੀ ਘਾਤ ਵਿੱਚ ਬਹਿੰਦੇ ਹਨ, ਤਿਵੇਂ ਜਾਜਕ ਇਕੱਠੇ ਹੁੰਦੇ ਹਨ। ਉਹ ਸ਼ਕਮ ਦੇ ਰਾਹ ਵਿੱਚ ਕਤਲ ਕਰਦੇ ਹਨ, ਹਾਂ ਉਹ ਬਦਕਾਰੀ ਕਰਦੇ ਹਨ। ਇਸਰਾਇਲ ਦੇ ਘਰਾਣੇ ਵਿੱਚ ਮੈਂ ਇੱਕ ਭਿਆਨਕ ਚੀਜ਼ ਵੇਖੀ, ਉੱਥੇ ਇਫਰਾਇਮ ਦਾ ਵਿਚਾਰ ਸੀ, ਇਸਰਾਇਲ ਪਲੀਤ ਹੋ ਗਿਆ ਹੈ। ਨਾਲੇ ਹੇ ਯਹੂਦਾ, ਤੇਰੇ ਲਈ ਵਾਢੀ ਠਹਿਰਾਈ ਹੋਈ ਹੈ, ਜਦ ਮੈਂ ਆਪਣੀ ਪਰਜਾ ਗੁਲਾਮੀ ਤੋਂ ਮੋੜ ਲਿਆਵਾਂਗਾ। ਹੋਸ਼ਿਆ ਅਧਿਆਏ 7। ਜਦ ਮੈਂ ਇਸਰਾਇਲ ਨੂੰ ਚੰਗਾ ਕਰਨ ਲੱਗਾ ਤਾਂ ਇਫਰਾਇਮ ਦੀ ਬਦੀ ਪ੍ਰਗਟ ਹੋ ਗਈ, ਨਾਲੇ ਸਾਮਰਿਆ ਦੀ ਬੁਰਿਆਈ ਵੀ, ਕਿਉਂਕਿ ਉਹ ਝੂਠ ਮਾਰਦੇ ਹਨ, ਚੋਰ ਅੰਦਰ ਆ ਵੜਦੇ ਹਨ, ਡਾਕੂਆਂ ਦੇ ਜਥੇ ਬਾਹਰ ਲੁੱਟਦੇ ਹਨ। ਉਹ ਆਪਣੇ ਦਿਲਾਂ ਵਿੱਚ ਨਹੀਂ ਸੋਚਦੇ ਕਿ ਮੈਂ ਉਹਨਾਂ ਦੀ ਸਾਰੀ ਬਦੀ ਚੇਤੇ ਰੱਖਦਾ ਹਾਂ। ਹੁਣ ਉਹਨਾਂ ਦੀਆਂ ਕਰਤੂਤਾਂ ਉਹਨਾਂ ਨੂੰ ਘੇਰਦੀਆਂ ਹਨ, ਉਹ ਮੇਰੇ ਸਨਮੁੱਖ ਹਨ। ਉਹ ਆਪਣੀਆਂ ਬਦੀਆਂ ਨਾਲ ਰਾਜਾ ਨੂੰ ਅਤੇ ਆਪਣਿਆਂ ਝੂਠਾਂ ਨਾਲ ਹਾਕਮਾਂ ਨੂੰ ਖੁਸ਼ ਕਰਦੇ ਹਨ। ਉਹ ਸਾਰੇ ਦੇ ਸਾਰੇ ਵਿਚਾਰੀ ਹਨ, ਉਹ ਉਸ ਤੰਦੂਰ ਵਾਂਗੂ ਹਨ ਜੋ ਪਠਿਆਰਾ ਗਰਮ ਕਰਦਾ ਹੈ। ਆਟਾ ਗੁੰਨਣ ਤੋਂ ਖਮੀਰ ਹੋਣ ਤੱਕ ਉਹ ਅੱਗ ਭੜਕਾਉਣ ਤੋਂ ਰੁਕਿਆ ਰਹਿੰਦਾ ਹੈ। ਸਾਡੇ ਰਾਜੇ ਦੇ ਤਿਉਹਾਰਾਂ ਦੇ ਦਿਨ ਹਾਕਮ ਮੈਂ ਦੀ ਗਰਮੀ ਨਾਲ ਬਿਮਾਰ ਹੋ ਗਏ। ਉਸਨੇ ਠੱਠਾ ਕਰਨ ਵਾਲਿਆਂ ਨਾਲ ਆਪਣਾ ਹੱਥ ਮਿਲਾਇਆ, ਉਹਨਾਂ ਨੇ ਆਪਣੇ ਦਿਲਾਂ ਨੂੰ ਤੰਦੂਰ ਵਾਂਗੂ ਤਿਆਰ ਕੀਤਾ ਜਦ ਉਹ ਘਾਤ ਵਿੱਚ ਬਹਿੰਦੇ ਹਨ। ਉਹਨਾਂ ਦਾ ਕ੍ਰੋਧ ਸਾਰੀ ਰਾਤ ਸੁੱਤਾ ਰਹਿੰਦਾ ਹੈ, ਸਵੇਰ ਨੂੰ ਉਹ ਭਾਂਬੜ ਵਾਲੀ ਅੱਗ ਵਾਂਗੂ ਬਲ ਉੱਠਦਾ ਹੈ। ਉਹ ਸਾਰੇ ਦੇ ਸਾਰੇ ਤੰਦੂਰ ਵਾਂਗੂ ਤੱਤੇ ਹਨ ਅਤੇ ਉਹ ਆਪਣੇ ਨਿਆਂਇਆਂ ਨੂੰ ਖਾ ਜਾਂਦੇ ਹਨ। ਉਹਨਾਂ ਦੇ ਸਾਰੇ ਰਾਜੇ ਡਿੱਗ ਪਏ, ਉਹਨਾਂ ਦੇ ਵਿੱਚ ਕੋਈ ਨਹੀਂ ਜੋ ਮੈਨੂੰ ਪੁਕਾਰਦਾ ਹੈ। ਇਫਰਾਇਮ ਆਪਣੇ ਆਪ ਨੂੰ ਲੋਕਾਂ ਨਾਲ ਰਲਾਉਂਦਾ ਹੈ, ਇਫਰਾਇਮ ਇੱਕ ਰੋਟੀ ਹੈ ਜੋ ਉਲਟਾਈ ਨਾ ਗਈ, ਓਪਰੇ ਉਸਦੀ ਸ਼ਕਤੀ ਨੂੰ ਖਾ ਗਏ ਅਤੇ ਉਹ ਇਹ ਨਹੀਂ ਜਾਣਦਾ। ਉਹਦੇ ਧੌਲੇ ਆਉਣ ਲੱਗ ਪਏ ਹਨ ਅਤੇ ਉਹ ਇਹ ਨਹੀਂ ਜਾਣਦਾ। ਇਸਰਾਇਲ ਦਾ ਹੰਕਾਰ ਉਹਦੇ ਮੂੰਹ ਉੱਤੇ ਗਵਾਹੀ ਦਿੰਦਾ ਹੈ, ਪਰ ਉਹ ਯਹੋਵਾ ਆਪਣੇ ਪਰਮੇਸ਼ਰ ਵੱਲ ਨਹੀਂ ਮੁੜਦੇ। ਇਹ ਸਾਰੇ ਦੇ ਹੁੰਦਿਆਂ ਤੇ ਵੀ ਉਹ ਉਸਦੇ ਖੋਜੀ ਨਾ ਹੋਏ। ਇਫਰਾਇਮ ਇੱਕ ਭੋਲੀ ਤੇ ਬੁੱਧਹੀਨ ਘੁੱਗੀ ਵਰਗਾ ਹੈ। ਉਹ ਮਿਸਰ ਨੂੰ ਪੁਕਾਰਦੇ ਹਨ, ਅਸ਼ੂਰ ਨੂੰ ਜਾਂਦੇ ਹਨ। ਜਦ ਉਹ ਜਾਂਦੇ ਹਨ, ਮੈਂ ਆਪਣਾ ਜਾਲ ਉਹਨਾਂ ਦੇ ਉੱਤੇ ਵਿਛਾਵਾਂਗਾ, ਆਕਾਸ਼ ਦੇ ਪੰਛੀ ਵਾਂਗੂ ਮੈਂ ਉਹਨਾਂ ਨੂੰ ਹੇਠਾਂ ਲਾਵਾਂਗਾ। ਉਹਨਾਂ ਦੀ ਮੰਡਲੀ ਦੇ ਸੁਣਨ ਅਨੁਸਾਰ ਮੈਂ ਉਹਨਾਂ ਨੂੰ ਤਾੜਾਂਗਾ। ਹਾਏ ਉਹਨਾਂ ਨੂੰ, ਉਹ ਜੋ ਮੇਰੇ ਤੋਂ ਭਟਕ ਗਏ, ਬਰਬਾਦੀ ਉਹਨਾਂ ਲਈ, ਉਹ ਜੋ ਮੇਰੇ ਅਪਰਾਧੀ ਹੋ ਗਏ। ਮੈਂ ਉਹਨਾਂ ਦਾ ਛੁਟਕਾਰਾ ਕਰਨਾ ਚਾਹੁੰਦਾ ਸੀ, ਪਰ ਉਹ ਮੇਰੇ ਵਿਰੁੱਧ ਝੂਠ ਬੱਕਦੇ ਸਨ। ਉਹਨਾਂ ਨੇ ਆਪਣੇ ਦਿਲਾਂ ਤੋਂ ਮੇਰੀ ਦੁਹਾਈ ਨਹੀਂ ਦਿੱਤੀ, ਪਰ ਉਹ ਆਪਣਿਆਂ ਬਿਸਤਰਿਆਂ ਉੱਤੇ ਚਿਲਾਉਂਦੇ ਹਨ। ਉਹ ਅੰਨ ਅਤੇ ਨਵੀਂ ਮੈਂ ਲਈ ਇਕੱਠੇ ਹੋ ਜਾਂਦੇ ਹਨ, ਪਰ ਮੇਰੇ ਤੋਂ ਬਾਗੀ ਰਹਿੰਦੇ ਹਨ। ਮੈਂ ਉਹਨਾਂ ਦੀ ਬਾਂਹ ਨੂੰ ਸਿਖਾਇਆ ਤੇ ਤਕੜਾ ਕੀਤਾ, ਪਰ ਉਹ ਮੇਰੇ ਵਿਰੁੱਧ ਬੁਰਿਆਈ ਸੋਚਦੇ ਹਨ। ਉਹ ਮੁੜ ਜਾਂਦੇ ਹਨ, ਪਰ ਅਤ ਮਹਾਨ ਪਰਮੇਸ਼ਰ ਵੱਲ ਨਹੀਂ। ਉਹ ਨਕਲੀ ਧਨੁੱਖ ਵਰਗੇ ਹਨ, ਉਹਨਾਂ ਦੇ ਹਾਕਮ ਤਲਵਾਰ ਨਾਲ ਉਹਨਾਂ ਦੀ ਜ਼ਬਾਨ ਦੀ ਕਾਲੀ ਦੇ ਕਾਰਨ ਡਿੱਗ ਪੈਣਗੇ। ਇਹ ਮਿਸਰ ਦੇਸ਼ ਵਿੱਚ ਉਹਨਾਂ ਦਾ ਠੱਠਾ ਹੋਵੇਗਾ। ਹੋਸ਼ਿਆ ਅਧਿਆਏ 8। ਆਪਣੇ ਬੁੱਲਾਂ ਨੂੰ ਤੁਰੀ ਲਾ, ਉਹ ਉਕਾਬ ਵਾਂਗੂ ਯਹੋਵਾ ਦੇ ਭਵਨ ਉੱਤੇ ਹਨ, ਕਿਉਂ ਜੋ ਉਹਨਾਂ ਨੇ ਮੇਰੇ ਨੇਮ ਦੀ ਉਲੰਘਣਾ ਕੀਤੀ, ਮੇਰੀ ਵਿਵਸਥਾ ਦੇ ਵਿਰੁੱਧ ਅਪਰਾਧ ਕੀਤਾ। ਉਹ ਮੇਰੀ ਦੁਹਾਈ ਦਿੰਦੇ ਹਨ, ਹੇ ਸਾਡੇ ਪਰਮੇਸ਼ਰ, ਅਸੀਂ ਜੋ ਇਸਰਾਇਲੀ ਹਾਂ ਤੈਨੂੰ ਜਾਣਦੇ ਹਾਂ। ਇਸਰਾਇਲ ਨੇ ਭਲਿਆਈ ਨੂੰ ਰੱਦ ਕੀਤਾ, ਵੈਰੀ ਉਹਦਾ ਪਿੱਛਾ ਕਰੇਗਾ। ਉਹਨਾਂ ਨੇ ਰਾਜੇ ਬਣਾਏ ਪਰ ਮੇਰੀ ਵੱਲੋਂ ਨਹੀਂ, ਉਹਨਾਂ ਨੇ ਹਾਕਮ ਠਹਿਰਾਏ ਪਰ ਮੈਂ ਨਹੀਂ ਜਾਣਿਆ। ਉਹਨਾਂ ਨੇ ਆਪਣੀ ਚਾਂਦੀ ਤੇ ਆਪਣੇ ਸੋਨੇ ਨਾਲ ਬੁੱਤ ਬਣਾਏ ਤਾਂ ਕਿ ਉਹ ਮਿਟਾਏ ਜਾਣ। ਉਹਨੇ ਤੇਰਾ ਵੱਛਾ ਰੱਦ ਕੀਤਾ, ਹੇ ਸਾਮਰਿਆ, ਮੇਰਾ ਕ੍ਰੋਧ ਉਹਨਾਂ ਉੱਤੇ ਭੜਕਿਆ। ਉਹ ਕਦੋਂ ਸ਼ੁੱਧਤਾਈ ਤੱਕ ਪਹੁੰਚਣਗੇ? ਇਸਰਾਇਲ ਤੋਂ ਇਹ ਤਾਂ ਹੈ, ਕਾਰੀਗਰ ਨੇ ਉਹਨੂੰ ਬਣਾਇਆ ਅਤੇ ਉਹ ਪਰਮੇਸ਼ਰ ਨਹੀਂ ਹੈ। ਹਾਂ, ਸਾਮਰਿਆ ਦਾ ਵੱਛਾ ਟੁਕੜੇ ਟੁਕੜੇ ਕੀਤਾ ਜਾਵੇਗਾ। ਉਹ ਹਵਾ ਬੀਜਦੇ ਹਨ ਅਤੇ ਵਾਵਰੋਲੇ ਵੱਢਦੇ ਹਨ, ਕੋਈ ਖੜੀ ਫਸਲ ਨਹੀਂ, ਸਿੱਟਾ ਆਟਾ ਨਹੀਂ ਦੇਵੇਗਾ। ਜੇ ਦੇਵੇ ਵੀ ਤਾਂ ਉਪਰੇ ਉਹਨੂੰ ਨਿਗਲ ਲੈਣਗੇ। ਇਸਰਾਇਲ ਨਿਗਲਿਆ ਗਿਆ, ਹੁਣ ਉਹ ਕੌਮਾਂ ਦੇ ਵਿੱਚ ਨਾਪਸੰਦ ਬਰਤਨ ਵਰਗਾ ਹੈ, ਕਿਉਂ ਜੋ ਉਹ ਅਸ਼ੂਰ ਨੂੰ ਚਲੇ ਗਏ ਹਨ, ਜਿਵੇਂ ਇੱਕ ਜੰਗਲੀ ਗਧਾ ਇਕੱਲਾ ਅਵਾਰਾ ਹੋਵੇ। ਇਫਰਾਹੀਮ ਨੇ ਕਿਰਾਏ ਉੱਤੇ ਯਾਰ ਲਏ ਹਨ, ਭਾਵੇਂ ਉਹ ਕੌਮਾਂ ਵਿੱਚ ਕਿਰਾਇਆ ਦੇਣ, ਮੈਂ ਉਹਨਾਂ ਨੂੰ ਹੁਣ ਇਕੱਠਾ ਕਰਾਂਗਾ। ਉਹ ਰਾਜੇ ਅਤੇ ਹਾਕਮਾਂ ਦੇ ਭਾਰ ਤੋਂ ਘੱਟ ਹੋਣ ਲੱਗੇ, ਇਸ ਲਈ ਕਿ ਇਫਰਾਹੀਮ ਨੇ ਪਾਪ ਕਰਨ ਲਈ ਬਹੁਤੀਆਂ ਜਗਵੇਦੀਆਂ ਬਣਾਈਆਂ, ਉਹ ਉਸਦੇ ਲਈ ਪਾਪ ਕਰਨ ਦੀਆਂ ਜਗਵੇਦੀਆਂ ਹੋ ਗਈਆਂ। ਮੈਂ ਉਸਦੇ ਲਈ ਆਪਣੀ ਵਿਵਸਥਾ ਤੋਂ ਹਜ਼ਾਰਾਂ ਗੱਲਾਂ ਲਿਖੀਆਂ ਪਰ ਉਹ ਓਪਰੀਆਂ ਜਿਹੀਆਂ ਸਮਝੀਆਂ ਗਈਆਂ। ਮੇਰੇ ਚੜਾਵੇ ਦੀਆਂ ਬਲੀਆਂ ਲਈ ਉਹ ਮਾਸ ਚੜਾਉਂਦੇ ਹਨ ਅਤੇ ਖਾਂਦੇ ਹਨ, ਪਰ ਯਹੋਵਾ ਉਹਨਾਂ ਨੂੰ ਪਸੰਦ ਨਹੀਂ ਕਰਦਾ। ਹੁਣ ਉਹ ਉਹਨਾਂ ਦੀਆਂ ਬਦੀਆਂ ਚੇਤੇ ਕਰੇਗਾ ਅਤੇ ਉਹਨਾਂ ਦੇ ਪਾਪਾਂ ਦੀ ਖ਼ਬਰ ਲਵੇਗਾ। ਉਹ ਮਿਸਰ ਨੂੰ ਮੁੜ ਜਾਣਗੇ। ਇਸਰਾਇਲ ਆਪਣੇ ਸਿਰਜਣਹਾਰ ਪਰਮੇਸ਼ਰ ਨੂੰ ਭੁੱਲ ਗਿਆ ਹੈ ਅਤੇ ਮਹਿਲ ਬਣਾਏ। ਯਹੂਦਾ ਨੇ ਗੜ੍ਹ ਵਾਲੇ ਸ਼ਹਿਰ ਬਹੁਤ ਸਾਰੇ ਬਣਾਏ, ਪਰ ਮੈਂ ਅੱਗ ਉਸਦੇ ਸ਼ਹਿਰਾਂ ਵਿੱਚ ਭੇਜਾਂਗਾ ਅਤੇ ਉਹ ਉਸਦੇ ਕਿਲਿਆਂ ਨੂੰ ਭਸਮ ਕਰ ਦੇਵੇਗੀ। ਹੋਸ਼ਿਆ ਅਧਿਆਏ 9। ਹੇ ਇਸਰਾਇਲ, ਆਨੰਦ ਨਾ ਹੋ, ਉਮਤਾਂ ਵਾਂਗੂ ਖੁਸ਼ੀ ਨਾ ਮਨਾ। ਤੂੰ ਆਪਣੇ ਪਰਮੇਸ਼ਰ ਨੂੰ ਛੱਡ ਕੇ ਵਿਚਾਰ ਕੀਤਾ, ਅੰਨ ਦੇ ਹਰ ਇੱਕ ਪਿੜ ਉੱਤੇ ਤੂੰ ਆਪਣੀ ਵੇਸਵਾਗਿਰੀ ਦੀ ਕਮਾਈ ਨੂੰ ਪਿਆਰ ਕੀਤਾ ਹੈ। ਪਿੜ ਅਤੇ ਚੁਬੱਚਾ ਉਹਨਾਂ ਨੂੰ ਨਾ ਪਾਲੇਗਾ ਅਤੇ ਨਵੀਂ ਮੈਂ ਉਸ ਤੋਂ ਥੁੜ ਜਾਵੇਗੀ। ਉਹ ਯਹੋਵਾ ਦੇ ਦੇਸ਼ ਵਿੱਚ ਨਾ ਵਸਣਗੇ, ਪਰ ਇਫਰਾਹੀਮ ਮਿਸਰ ਨੂੰ ਮੁੜੇਗਾ ਅਤੇ ਉਹ ਅਸ਼ੂਰ ਵਿੱਚ ਅਸ਼ੁੱਧ ਚੀਜ਼ਾਂ ਖਾਣਗੇ। ਉਹ ਯਹੋਵਾ ਲਈ ਮੈਂ ਨਾ ਡੋਲਣਗੇ, ਉਹ ਉਸਨੂੰ ਪਸੰਦ ਨਾ ਆਉਣਗੇ। ਉਹਨਾਂ ਦੇ ਚੜਾਵੇ ਉਹਨਾਂ ਦੇ ਲਈ ਸੋਗ ਵਾਲੀ ਰੋਟੀ ਵਾਂਗੂ ਹੋਣਗੇ, ਸਾਰੇ ਉਹਦੇ ਖਾਣ ਵਾਲੇ ਪਲੀਤ ਹੋਣਗੇ, ਕਿਉਂ ਜੋ ਉਹਨਾਂ ਦੀ ਰੋਟੀ ਉਹਨਾਂ ਦੀ ਭੁੱਖ ਲਈ ਹੋਵੇਗੀ, ਉਹ ਯਹੋਵਾ ਦੇ ਭਵਨ ਵਿੱਚ ਨਾ ਆਵੇਗੀ। ਤੁਸੀਂ ਪਰਬਾਂ ਦੇ ਦਿਨ ਲਈ ਅਤੇ ਯਹੋਵਾ ਦੇ ਪਰਬ ਦੇ ਦਿਨ ਲਈ ਕੀ ਕਰੋਗੇ? ਵੇਖੋ ਤਾਂ ਉਹ ਬਰਬਾਦੀ ਤੋਂ ਚਲੇ ਗਏ, ਪਰ ਮਿਸਰ ਉਹਨਾਂ ਨੂੰ ਇਕੱਠਾ ਕਰੇਗਾ, ਮੋਫ ਉਹਨਾਂ ਨੂੰ ਦਫ਼ਨ ਕਰੇਗਾ, ਉਹਨਾਂ ਦੀ ਚਾਂਦੀ ਦੀਆਂ ਕੀਮਤੀ ਚੀਜ਼ਾਂ ਨੂੰ, ਬਿੱਛੂ ਬੂਟੀ ਉਹਨਾਂ ਉੱਤੇ ਕਬਜ਼ਾ ਕਰ ਲਵੇਗੀ, ਕੰਡੇ ਉਹਨਾਂ ਦੇ ਤੰਬੂਆਂ ਵਿੱਚ ਹੋਣਗੇ। ਸਜ਼ਾ ਦੇ ਦਿਨ ਆ ਗਏ, ਬਦਲੇ ਦੇ ਦਿਨ ਆ ਗਏ। ਇਸਰਾਇਲ ਇਹਨੂੰ ਜਾਣੇਗਾ, ਨਬੀ ਮੂਰਖ ਹੈ, ਰੂਹ ਵਾਲਾ ਬੰਦਾ ਪਾਗਲ ਹੈ, ਤੇਰੀ ਬਦੀ ਦੀ ਵਾਫਰੀ ਦੇ ਕਾਰਨ, ਤੇਰੀ ਦੁਸ਼ਮਣੀ ਦੇ ਵਾਧੇ ਦੇ ਕਾਰਨ। ਇਫਰਾਹੀਮ ਮੇਰੇ ਪਰਮੇਸ਼ਰ ਨਾਲ ਪਹਿਰੇਦਾਰ ਹੈ, ਹੁਣ ਰਿਹਾ ਨਬੀ, ਉਹਦੇ ਸਾਰੇ ਰਾਹਾਂ ਉੱਤੇ ਚਿੜੀਮਾਰ ਦਾ ਜਾਲ ਹੈ ਅਤੇ ਉਹਦੇ ਪਰਮੇਸ਼ਰ ਦੇ ਘਰ ਵਿੱਚ ਦੁਸ਼ਮਣੀ ਹੈ। ਉਹਨਾਂ ਨੇ ਆਪਣੇ ਆਪ ਨੂੰ ਪੁੱਜ ਕੇ ਖਰਾਬ ਕਰ ਲਿਆ, ਜਿਵੇਂ ਗਿਬਾਹ ਦੇ ਦਿਨਾਂ ਵਿੱਚ। ਉਹ ਉਹਨਾਂ ਦੀ ਬਦੀ ਨੂੰ ਚੇਤੇ ਕਰੇਗਾ, ਉਹ ਉਹਨਾਂ ਦੇ ਪਾਪਾਂ ਦੀ ਖ਼ਬਰ ਲਵੇਗਾ। ਮੈਂ ਇਸਰਾਇਲ ਨੂੰ ਉਜਾੜ ਵਿੱਚ ਅੰਗੂਰਾਂ ਵਾਂਗੂ ਪਾਇਆ, ਮੈਂ ਤੁਹਾਡੇ ਪੁਰਖਿਆਂ ਨੂੰ ਹੰਜ਼ੀਰ ਦੇ ਪਹਿਲੇ ਫਲ ਵਾਂਗੂ ਉਹਦੀ ਪਹਿਲੀ ਰੁੱਤ ਵਿੱਚ ਵੇਖਿਆ। ਉਹ ਬਾਲ ਪੌਰ ਨੂੰ ਗਏ ਅਤੇ ਉਹਨਾਂ ਨੇ ਆਪਣੇ ਆਪ ਨੂੰ ਸ਼ਰਮ ਲਈ ਅਰਪਣ ਕੀਤਾ ਅਤੇ ਆਪਣੇ ਮਨਮੋਹਣੇ ਵਾਂਗੂ ਘਿਨਾਉਣੇ ਹੋ ਗਏ। ਇਫਰਾਹੀਮ ਦਾ ਪ੍ਰਤਾਪ ਪੰਛੀ ਵਾਂਗੂ ਉੱਡ ਜਾਵੇਗਾ, ਨਾ ਜਣਨ, ਨਾ ਹਮਲ, ਨਾ ਗਰਭ, ਭਾਵੇਂ ਉਹ ਬੱਚੇ ਪਾਲਣ, ਮੈਂ ਉਹਨਾਂ ਨੂੰ ਔਂਤਰਾ ਕਰਾਂਗਾ, ਇੱਥੋਂ ਤੱਕ ਕਿ ਕੋਈ ਆਦਮੀ ਨਾ ਰਹੇ। ਅਤੇ ਹਾਏ ਉਹਨਾਂ ਨੂੰ ਜਦ ਮੈਂ ਉਹਨਾਂ ਤੋਂ ਦੂਰ ਹੋ ਜਾਵਾਂਗਾ। ਇਫਰਾਹੀਮ, ਜਿਵੇਂ ਮੈਂ ਸੂਰ ਨੂੰ ਵੇਖਿਆ, ਚੰਗੇ ਥਾਂ ਲਾਇਆ ਗਿਆ ਹੈ, ਪਰ ਇਫਰਾਹੀਮ ਆਪਣੇ ਪੁੱਤਰਾਂ ਨੂੰ ਵੱਢਣ ਵਾਲੇ ਲਈ ਬਾਹਰ ਲੈ ਜਾਵੇਗਾ। ਹੇ ਯਹੋਵਾ, ਉਹਨਾਂ ਨੂੰ ਦੇ, ਤੂੰ ਕੀ ਦੇਵੇਂਗਾ? ਉਹਨਾਂ ਨੂੰ ਗਰਭਪਾਤ ਵਾਲੀ ਕੁੱਖ ਅਤੇ ਸੁੱਕੀਆਂ ਛਾਤੀਆਂ ਦੇ। ਉਹਨਾਂ ਦੀ ਸਾਰੀ ਬੁਰਿਆਈ ਗਿਲਗਾਲ ਵਿੱਚ ਹੈ, ਉੱਥੇ ਮੈਂ ਉਹਨਾਂ ਨਾਲ ਘਿਣ ਕੀਤੀ। ਉਹਨਾਂ ਦੀਆਂ ਬੁਰੀਆਂ ਕਰਤੂਤਾਂ ਦੇ ਕਾਰਨ ਮੈਂ ਉਹਨਾਂ ਨੂੰ ਆਪਣੇ ਭਵਨ ਤੋਂ ਧੱਕ ਦਿਆਂਗਾ। ਮੈਂ ਉਹਨਾਂ ਨਾਲ ਫਿਰ ਪਿਆਰ ਨਾ ਕਰਾਂਗਾ, ਉਹਨਾਂ ਦੇ ਸਾਰੇ ਹਾਕਮ ਬਾਗੀ ਹਨ। ਇਫਰਾਇਮ ਮਾਰਿਆ ਗਿਆ, ਉਹਦੀ ਜੜ ਸੁੱਕ ਗਈ, ਉਹ ਫਲ ਨਾ ਦੇਵੇਗੀ। ਜੇ ਉਹ ਜਣਨ ਵੀ, ਮੈਂ ਉਹਨਾਂ ਦੀਆਂ ਕੁੱਖਾਂ ਦੇ ਲਾਡਲਿਆਂ ਨੂੰ ਮਾਰ ਦਿਆਂਗਾ। ਮੇਰਾ ਪਰਮੇਸ਼ਰ ਉਹਨਾਂ ਨੂੰ ਰੱਦ ਕਰ ਦੇਵੇਗਾ, ਕਿਉਂ ਜੋ ਉਹ ਉਸਦੀ ਨਹੀਂ ਸੁਣਦੇ, ਅਤੇ ਉਹ ਕੌਮਾਂ ਵਿੱਚ ਅਵਾਰਾ ਫਿਰਨਗੇ।